ਧਿਆਨ ਜੋੜ ਕੇ ਰੱਖੋ ਆਪਣੇ ਘਰ ਜਾ ਕੇ ਇਹਨੇ ਸਖੀ ਸਰਵਰ ਪੀਰ ਦੀ ਬਣੀ ਕਬਰ ਜਿਹੜੀ ਸੀ ਕਈ ਨਾਲ ਢਾਉਣੀ ਸ਼ੁਰੂ ਕਰ ਦਿੱਤੀ ਕਬਰ ਢਾ ਰਿਹਾ ਇਲਾਕੇ ਵਾਲੇ ਪਰਿਵਾਰ ਵਾਲੇ ਇਕੱਠੇ ਹੋ ਕੇ ਆ ਗਏ ਕਹਿੰਦੇ ਕਿਉਂ ਮੱਤ ਮਾਰੀ ਗਈ ਤੇਰੀ ਕਹਿਣ ਲੱਗਾ ਨਹੀਂ ਮੱਤ ਮਾਰੀ ਨਹੀਂ ਗਈ ਮੱਤ ਤੇ ਆਈ ਹੋਈ ਹੋਣਾ ਹੁਣ ਤੱਕ ਤੇ ਐਵੇਂ ਤੁਰਿਆ ਫਿਰਦਾ ਸੀ ਹੁਣ ਤੱਕ ਤੇ ਹਨੇਰੇ 'ਚ ਹੀ ਸਾਂ ਹੁਣ ਤੱਕ ਤੇ ਪਤਾ ਹੀ ਨਹੀਂ ਸੀ ਹੁਣ ਪਤਾ ਹੀ ਹੋਣ ਲੱਗਾ ਵੀ ਸੱਚ ਕੀ ਆ ਤੇ ਝੂਠ ਕੀ ਆ ਅਸਲੀ ਕੀ ਆ ਤੇ ਨਕਲੀ ਕੀ ਆ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੁਣ ਪਰਿਵਾਰ ਵਾਲੇ ਸਾਰੇ ਰਿਸ਼ਤੇਦਾਰ ਕਹਿੰਦੇ ਵੀ ਜੇ ਕਬਰ ਢਾਤੀ ਮਾਤਾ ਪਿਤਾ ਨੇ ਵੀ ਕਹਿਤਾ ਕਹਿੰਦੇ ਤੂੰ ਸਾਡਾ ਪੁੱਤ ਨਹੀਂ ਅਸੀਂ ਤੇਰੇ ਮਾਪੇ ਇਲਾਕੇ ਵਾਲੇ ਕਹਿੰਦੇ ਨੇ ਕੁਛ ਇੱਥੋਂ ਪਿੰਡ ਵਿੱਚੋਂ ਕੱਢ ਦਿੱਤਾ ਜਾਏਗਾ ਉਹ ਕਹਿਣ ਲੱਗਾ ਜੋ ਮਰਜ਼ੀ ਕਰ ਲਓ ਮੈਂ ਆਪਣੇ ਘਰ ਵਿੱਚ ਕਬਰ ਨਹੀਂ ਰਹਿਣ ਦੇ ਇਹਨੇ ਸਤ ਸੰਗਤ ਕਈ ਦੇ ਨਾਲ ਸਾਰੀ ਕਬਰ ਢਾਤੀ ਫਿਰ ਸਤਿਗੁਰਾਂ ਦੇ ਚਰਨਾਂ 'ਚ ਆ ਗਿਆ ਮਹਾਰਾਜ ਕਹਿਣ ਲੱਗੇ ਪਰਿਵਾਰ ਤੇਰੇ ਤੋਂ ਟੁੱਟ ਜਾਏਗਾ ਰਿਸ਼ਤੇਦਾਰ ਟੁੱਟ ਜਾਣਗੇ ਕਹਿੰਦਾ ਮਹਾਰਾਜ ਮੈਂ ਕਿਸ ਤੋਂ ਕੀ ਲੈਣਾ ਬਸ ਤੁਸੀਂ ਮੁੱਖ ਨਾ ਮੋੜਿਓ ਦੁਨੀਆ ਮੋੜਦੀ ਹੈ ਮੋੜ ਲਵੇ ਬਸ ਹਿਰਦੇ ਵਸ ਗਈ ਨਾ ਗੱਲ ਹੋ ਜਾ ਮਨਾ ਫਕੀਰ ਛੱਡ ਦੇ ਦੁਨੀਆ ਵਾਲੀ ਮਾਜ ਨੂੰ ਹੋ ਜਾ ਮਨਾ ਫਕੀਰ ਛੱਡ ਦੇ ਤੁਹਾਡਾ ਹੋ ਕੇ ਆ ਗਿਆ ਮੈਂ ਤੇਰਾ ਹੋ ਗਿਆ ਜੀ ਮਾਲਕਾ ਮੇਰਾ ਰਹੀ ਤੂੰ ਬਣ ਕੇ ਮੁੱਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਦੁਨੀਆ ਮੋੜ ਲਵੇ ਭਾਵੇਂ ਮੁੱਖ ਮੋੜ ਲਵੇ ਮਹਾਰਾਜ ਮੈਨੂੰ ਤੇ ਤੁਹਾਡੀ ਲੋੜ ਆ ਤੇ ਸਾਧ ਸੰਗਤ ਫਿਰ ਮਹਾਰਾਜ ਕੋਲ ਰਿਹਾ ਨਾ ਕਈ ਮਹੀਨੇ ਇੱਕ ਦਿਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਮੰਝ ਜਾ ਆਪਣੇ ਘਰ ਦੀ ਖਬਰ ਲੈ ਜਾ ਕੇ ਜਦੋਂ ਇਹ ਆਪਣੇ ਘਰ ਗਿਆ ਧਿਆਨ ਦਿਓ ਵੇਖ ਕੇ ਹੈਰਾਨ ਹੋ ਗਿਆ ਪਿੰਡ ਵਾਲਿਆਂ ਨੇ ਚੌਧਰ ਖੋਹ ਲਈ ਮਾਤਾ ਪਿਤਾ ਨੇ ਜ਼ਮੀਨ ਖੋਹ ਲਈ ਬੱਚੇ ਭੁੱਖ ਨਾਲ ਵਿਲਕਦੇ ਨੇ ਇਹ ਗਿਆ ਵਾਪਸ। ਮਾਤਾ ਪਿਤਾ ਨੇ ਆਖਿਆ ਸਭ ਕੁਝ ਮਿਲ ਜਾਏਗਾ, ਮਾਇਆ ਮਿਲ ਜਾਏਗੀ, ਤੈਨੂੰ ਘਰ ਮਕਾਨ ਮਿਲ ਜਾਏਗਾ, ਤੈਨੂੰ ਜ਼ਮੀਨ ਮਿਲ ਜਾਏਗੀ, ਪਰ ਗੁਰੂ ਦਾ ਖੇੜਾ ਛੱਡ, ਜਿੱਧਰ ਸਾਰਾ ਪਿੰਡ ਤੁਰਦਾ ਉਸੇ ਪਾਸੇ ਤੁਰ। ਇਹ ਕਹਿੰਦਾ ਨਹੀਂ, ਹੁਣ ਜੋ ਮਰਜ਼ੀ ਹੋ ਜਾਏ ਮੈਂ ਇੱਧਰ ਨਹੀਂ ਚੱਲਣਾ, ਕਿਉਂਕਿ ਜਦੋਂ ਵੀ ਕੋਈ ਸੱਚ ਦੇ ਰਾਹ ਤੇ ਤੁਰਦਾ ਤੇ ਦੁਨੀਆਂ ਦੇ ਲੋਕ ਉਹਦੇ ਮਗਰ ਪੈਂਦੇ ਆਏ ਆ। ਭੂਤਨਾ ਬੇਤਾਲਾ ਵੀ ਕਿਹਾ ਗੁਰੂ ਨਾਨਕ ਸਾਹਿਬ ਨੂੰ, ਵੱਟੇ ਵੀ ਮਾਰੇ ਪੱਥਰ ਵੀ ਮਾਰੇ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣਾ ਰਾਹ ਨਹੀਂ ਛੱਡਿਆ, ਚੱਲਦੇ ਗਏ। ਜਦੋਂ ਸੱਚ ਤੇ ਤੁਰਾਂਗੇ ਤੇ ਦੁਨੀਆਂ ਦੇ ਲੋਕਾਂ ਨੇ ਕਹਿਣਾ, ਕਿਉਂਕਿ ਸੰਸਾਰ ਜਿੱਧਰ ਨੂੰ ਚੱਲਦਾ, ਜੇ ਕੋਈ ਉਹ ਤੋਂ ਉਲਟ ਚੱਲਦਾ ਤਾਂ ਲੋਕ ਕਹਿਣਗੇ ਇਕੱਲਾ ਹੀ ਪਾਗਲ ਹੈ। ਪਹਿਲਾਂ ਬਾਂਦਰ ਜਿਵੇਂ ਤੁਰਦਾ ਹੈ, ਉਹ ਸਾਧ ਸੰਗਤ ਹੱਥ ਵੀ ਥੱਲੇ ਲਾਉਂਦਾ, ਲੱਤਾਂ ਵੀ ਥੱਲੇ, ਤੇ ਬੰਦਾ ਵੀ ਪਹਿਲਾਂ ਇੱਦਾਂ ਹੀ ਤੁਰਦਾ ਸੀ। ਜਦੋਂ ਪਹਿਲੀ ਵਾਰੀ ਬੰਦਾ ਦੋ ਲੱਤਾਂ ਤੇ ਤੁਰਿਆ ਹੋਣਾ ਤੇ ਦੂਜਿਆਂ ਨੇ ਕਿਹਾ ਹੀ ਹੋਏਗਾ ਵੀ ਪਾਗਲ ਹੈ, ਦੋ ਲੱਤਾਂ ਤੇ ਤੁਰਦਾ। ਪਰ ਹੌਲੀ 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 ਸਾਰੇ ਹੀ ਉੱਧਰ ਨੂੰ ਤੁਰੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਇਸ ਰਾਹ ਤੇ ਤੁਰੇ ਨੇ ਨਾ, ਦੁਨੀਆਂ ਦੇ ਲੋਕਾਂ ਨੇ ਉਹਨਾਂ ਨੂੰ ਵੀ ਆਖਿਆ ਪਾਗਲ ਨੇ। ਜਦੋਂ ਕੋਈ ਸੱਚ ਦੇ ਰਾਹ ਤੇ ਤੁਰਦਾ ਹੈ, ਦੁਨੀਆਂ ਤੋਂ ਉਲਟ ਚੱਲਦਾ ਤੇ ਦੁਨੀਆਂ ਫਤਵੇ ਲਾਉਂਦੀ ਆਈ ਆ। ਪਰ ਸਾਧ ਸੰਗਤ ਗੁਰਮੁਖ ਹੋਈ ਹੈ ਜਿਹੜਾ ਪਰਵਾਹ ਨਾ ਕਰੇ ਕਿਸੇ ਦੀ। ਬੇਨਤੀ ਆ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ, ਕੋਈ ਵੀ ਖੜੇ ਨਾ ਹੋਵੋ, ਬੇਨਤੀ ਪ੍ਰਵਾਨ ਕਰੋ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ। ਉਹ ਸੰਗਤਾਂ ਆਈਆਂ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਬਾਕੀ ਮੇਰੀ ਸੰਗਤ ਦੇ ਚਰਨਾਂ 'ਚ ਵੀ ਬੇਨਤੀ ਆ, ਆਹ ਜਿਹੜਾ ਥਾਂ ਆ ਆਪਾਂ ਉਹਨਾਂ ਵਾਸਤੇ ਰੱਖਿਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਅੱਜ ਜਿਹੜੇ ਅੰਮ੍ਰਿਤ ਛਕ ਕੇ ਆ ਰਹੇ ਨੇ, ਰਾਹ ਨਹੀਂ ਮੱਲਣਾ, ਇੱਥੇ ਉਹ ਸੰਗਤ ਨੇ ਬਹਿਣਾ ਹੈ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਨੇ। ਸੋ ਕਿਰਪਾ ਕਰਕੇ ਪੰਜ ਪਿਆਰਿਆਂ ਦਾ ਸਤਿਕਾਰ ਕਰੀਏ ਤੇ ਇਕਾਗਰਤਾ ਬਣਾ ਕੇ ਰੱਖਣੀ ਹੈ, ਖੜੇ ਨਹੀਂ ਹੋਣਾ। ਪੰਜ ਪਿਆਰਿਆਂ ਨੇ ਆਉਣਾ ਹੈ, ਸਟੇਜ ਤੇ ਹੀ ਆਉਣਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਆਖਿਆ, ਮਹਾਰਾਜ ਤੁਸੀਂ ਪੰਜ ਪਿਆਰੇ ਸਾਜੇ ਨੇ। ਮਹਾਰਾਜ ਕਹਿੰਦੇ ਨਹੀਂ, ਸਗੋਂ ਪੰਜ ਪਿਆਰਿਆਂ ਨੇ ਮੈਨੂੰ ਸਾਜਿਆ, ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਕਿੱਡੀ ਵੱਡੀ ਨਿਮਰਤਾ ਸਤਿਗੁਰਾਂ ਵਿੱਚ, ਇਹ ਪੰਜ ਪਿਆਰਿਆਂ ਨੂੰ ਕਿੱਡਾ ਵੱਡਾ ਮਾਣ ਦੇ ਰਹੇ ਨੇ। ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ,
ਆਹ yeah।
ਜਿੰਨਾ ਨੂੰ ਮੈਂ ਬਹਿ ਜਾਓ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਬੈਠਣ ਦੀ ਕਿਰਪਾਲਤਾ ਕਰੋ ਜਿੱਥੇ ਕੋਈ ਖਲੋਤਾ ਉੱਥੇ ਹੀ ਬਹਿ ਜਾ ਕਿਰਪਾ ਕਰ ਦਿਓ ਬਹਿ ਜਾਓ ਸਾਰੇ ਖੜੇ ਨਹੀਂ ਹੋਣਾ ਕਿਸੇ ਨੇ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਆ ਮਹਾਰਾਜ ਦੀ ਕਿਰਪਾ ਨਾਲ ਕਿਰਪਾ ਕਰਕੇ ਬਹਿ ਜਾਓ ਸਾਰੇ ਖੜੇ ਨਹੀਂ ਹੋਣਾ ਕਿਸੇ ਨੇ ਸਤਿਗੁਰੂ ਜੀ ਦੀ ਮਿਹਰ ਨਾਲ 973 ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਸਜਾਉਣ ਮਹਾਨ ਮਿਹਰ ਕੀਤੀ ਹੈ ਕਿਰਪਾ ਕੀਤੀ ਹੈ ਇਹ ਜੋ ਹਜ਼ਾਰ ਦੇ ਲਗਭਗ 973 ਪ੍ਰਾਣੀ ਗੁਰੂ ਕੇ ਜਹਾਜ਼ ਚੜ੍ਹੇ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਈਏ ਆਓ ਜਿਵੇਂ ਅੱਗੇ ਵੀ ਬਾਹਾਂ ਖੜੀਆਂ ਕਰਦੇ ਹੋ ਸੰਗਤਾਂ ਨੂੰ ਪਤਾ ਹੀ ਹੈ ਕਹਿਣਾ ਨਾ ਪਵੇ ਜਿਨ੍ਹਾਂ ਨੂੰ ਖੁਸ਼ੀ ਹੈ ਜ਼ਰੂਰ ਬਾਹਾਂ ਖੜੀਆਂ ਕਰਿਓ ਹਾਂ ਧਿਆਨ ਦਿਓ ਧਿਆਨ ਦਿਓ ਪਿਆਰਿਓ ਮਹਾਰਾਜ ਦੀ ਕਿਰਪਾ ਨਾਲ 973 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ ਗਏ ਸਤਿਗੁਰ ਦੀ ਮਿਹਰ ਹੋਈ ਆ ਪਿਆਰਿਓ ਮਹਾਰਾਜ ਦੀ ਬਖਸ਼ਿਸ਼ ਨਾਲ ਉਦਮ ਉਪਰਾਲਾ ਵੀ ਬਹੁਤ ਵੱਡਾ ਹੈ ਤੇ ਅੰਮ੍ਰਿਤ ਸੰਚਾਰ ਵੀ ਬਹੁਤ ਵੱਡਾ ਹੈ ਸਤਿਗੁਰ ਦੀ ਕਿਰਪਾ ਨਾਲ ਹੀ ਹੋਇਆ ਹੈ ਤੇ ਜਿਹੜੇ ਜਿਹੜੇ ਵੀ ਅੱਜ ਗੁਰੂ ਕੇ ਜਹਾਜ਼ੇ ਚੜ੍ਹੇ ਨੇ ਉਹਨਾਂ ਸਾਰਿਆਂ ਨੂੰ ਸਾਰੇ ਪੰਥ ਵੱਲੋਂ ਲੱਖ ਲੱਖ ਵਧਾਈ ਪੰਥ ਵਿੱਚ ਸਾਰੇ ਹੀ ਆ ਜਾਂਦੇ ਨੇ ਜਿਹੜੇ ਅੱਜ ਗੁਰੂ ਕੇ ਜਹਾਜ਼ੇ ਚੜ੍ਹ ਗਏ ਨੇ ਗੁਰੂ ਘਰ ਵਿੱਚ ਜਨਮ ਹੋਇਆ ਹੈ ਹੁਣ ਮਹਾਰਾਜ ਕਿਰਪਾ ਕਰਨ ਜਿੱਥੇ ਪੰਜ ਕਕਾਰ ਬਖਸ਼ੇ ਆ ਉਹਨਾਂ ਕਕਾਰਾਂ ਦੀ ਰਹਿਤ ਵੀ ਬਖਸ਼ਣ ਕਿਰਪਾ ਕਰਨ ਅੰਮ੍ਰਿਤ ਵਰਗਾ ਮਿੱਠਾ ਜੀਵਨ ਬਣ ਜਾਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੰਮ੍ਰਿਤ ਵਰਗਾ ਮਿੱਠਾ ਸੁਭਾਅ ਹੋ ਜਾਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੰਮ੍ਰਿਤ ਵਰਗੀ ਮਿੱਠੀ ਜਵਾਨ ਹੋ ਜਾਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਸੁਣੀਏ ਕੰਨਾਂ ਤੋਂ ਅੰਮ੍ਰਿਤ ਵਰਗੀ ਮਿੱਠੀ ਗੁਰਬਾਣੀ ਨੂੰ ਸੁਣੀਏ ਆਖੋ ਸਤਨਾਮ ਬਸ ਫਿਰ ਗੱਲ ਬਣੇਗੀ ਅੰਮ੍ਰਿਤ ਵਰਗਾ ਜੀਵਨ ਵੀ ਬਣੇ ਸਾਡਾ ਫਿਰ ਗੱਲ ਬਣੇ ਸੋ ਲੱਖ ਲੱਖ ਵਧਾਈਆਂ ਅੱਗੇ ਨੂੰ ਵਧਣਾ ਹੁਣ ਪਿੱਛੇ ਨਹੀਂ ਮੁੜਨਾ ਸਤਿਗੁਰ ਦੀ ਕਿਰਪਾ ਨਾਲ ਪ੍ਰਬੰਧਕਾਂ ਦਾ ਦਿਨ ਰਾਤ ਦਾ ਉਦਮ ਸੀ ਤੇ ਅੱਜ ਉਹ ਉਦਮ ਦਾ ਸਦਕਾ ਫਲ ਮਾਰਨ ਨੇ ਝੋਲੀ ਚ ਪਾਇਆ ਇਹਨਾਂ ਦੀ ਕਿਰਪਾ ਕੀਤੀ ਆ ਤੇ ਸਦਾ ਯਾਦ ਰਹੇਗਾ ਇਹ ਸਮਾਗਮ ਅੱਜ ਖੇਤ ਤੇ ਪਹਿਲਾਂ ਵੀ ਇੱਥੇ ਹੀ ਸਨ ਇਹ ਅੱਜ ਤੋਂ 5-7 ਦਿਨ ਪਹਿਲਾਂ ਵੀ ਇੱਥੇ ਹੀ ਸਨ ਤੇ ਕੱਲ੍ਹ ਨੂੰ ਵੀ ਇੱਥੇ ਹੀ ਹੋਣਗੇ ਪਰ ਆਹ ਰੌਣਕ ਨਹੀਂ ਹੋਣੀ ਰੌਣਕ ਤਾਂ ਅੱਜ ਸਾਡੇ ਸਤਿਗੁਰ ਇੱਥੇ ਆਏ ਮਹਾਰਾਜ ਆਏ ਤੇ ਕਿੰਨੀਆਂ ਰੌਣਕਾਂ ਲੱਗ ਗਈਆਂ ਕਿਤੇ ਇਸ ਬਾਣੀ ਨੂੰ ਆਪਣੇ ਹਿਰਦੇ ਚ ਵਸਾ ਲਾਂਗੇ ਨਾ ਅੰਦਰ ਵੀ ਰੌਣਕ ਲੱਗੀ ਰਹੇਗੀ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆ ਰੌਣਕ ਸਦਾ ਵਾਸਤੇ ਅੰਦਰ ਲੱਗੀ ਰਹੇਗੀ ਸਦਾ ਹੀ ਮੇਲਾ ਲੱਗਿਆ ਰਹੇਗਾ। ਸੰਸਾਰ ਵਿੱਚ ਰੌਣਕ ਹੀ ਰੌਣਕ ਨਜ਼ਰ ਆਏਗੀ, ਸੁੱਖ ਹੀ ਸੁੱਖ ਦਿਸੇਗਾ, ਦੁੱਖ ਕਿਤੇ ਦਿਸਣਾ ਹੀ ਨਹੀਂ, ਦੁੱਖ ਨੇੜੇ ਆਏਗਾ ਹੀ ਨਹੀਂ ਜੇ ਕਿਤੇ ਗੁਰਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਈ। ਸੋ ਸਾਧ ਸੰਵਾਰ ਦੀ ਮਿਹਰ ਨਾਲ ਲੱਖ ਲੱਖ ਵਧਾਈਆਂ। ਜਿੱਥੇ ਖੁਸ਼ੀਆਂ ਵੀ ਨੇ, ਪਿਆਰ ਵਾਲੇ ਵੀ ਨੇ, ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ, ਉੱਥੇ ਨਿੰਦਕ ਵੀ ਬਹੁਤ ਹੁੰਦੇ ਨੇ, ਜਿਹੜੇ ਆ ਸਮਾਗਮ ਚੜ੍ਹਦੀ ਕਲਾ ਨਾਲ ਹੋ ਰਿਹਾ ਨਹੀਂ ਬਰਦਾਸ਼ਤ ਕਰਦੇ, ਉਹ ਵੀ ਹੋਣਗੇ ਵਿੱਚ। ਪਰ ਆਓ ਪਿਆਰ ਵਾਲੇ, ਜੇ ਹੁਣ ਅੱਜ ਮੈਂ ਕੱਲ੍ਹ ਅੱਗੇ ਵੀ ਅਰਜ਼ ਕਰਦਾ ਹੁੰਦਾ, ਜਿਹੜਾ ਸਿੱਖ ਹੋਏਗਾ ਉਹਨੂੰ ਤਾਂ ਅੱਜ ਜ਼ਰੂਰ ਚਾਅ ਚੜ੍ਹਿਆ ਹੋਏਗਾ। ਤੇ
ਸਤਿ ਸ੍ਰੀ ਅਕਾਲ।
ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਲੱਖਾਂ ਸੰਗਤਾਂ ਬੈਠੀਆਂ ਨੇ, ਅੰਮ੍ਰਿਤਧਾਰੀ ਸੰਗਤਾਂ 973 ਪੁਰਾਣੇ ਗੁਰੂ ਕੇ ਜਹਾਜ਼ੇ ਚੜ੍ਹ ਕੇ ਆਏ ਨੇ। ਤੇ ਸਾਧ ਸੰਗਤ ਜਿਹੜਾ ਅੱਜ ਵੀ ਖੁਸ਼ ਨਾ ਹੋਵੇ ਐਡੇ ਵੱਡੇ ਪੰਡਾਲ ਨੂੰ ਵੇਖ ਕੇ, ਸਤਿਗੁਰਾਂ ਦੇ ਸਜੇ ਦਰਬਾਰ ਨੂੰ ਵੇਖ ਕੇ, ਫਿਰ ਉਹ ਸਿੱਖ ਨਹੀਂ ਹੋਣਾ, ਉਹ ਕੋਈ ਹੋਰ ਹੀ ਹੋਏਗਾ। ਜਿਹੜਾ ਹੁਣ ਇੰਨੇ ਅੰਮ੍ਰਿਤ ਛਕ ਰਹੇ ਨੇ ਫਿਰ ਵੀ ਇਹ ਸਮਾਗਮ ਦੀ ਵਿਰੋਧਤਾ ਹੀ ਕਰੀ ਜਾਏ, ਉਹ ਸਾਧੂ ਥੋੜਾ, ਉਹ ਸਿੱਖ ਹੈ ਕੋਈ? ਸਾਧ ਸੰਗਤ ਜਿਹੜਾ ਵੇਖੇ ਇੰਨੀ ਚੜ੍ਹਦੀ ਕਲਾ ਹੋ ਰਹੀ ਆ, ਇੰਨੇ ਸੰਗਤਾਂ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ੇ ਚੜ੍ਹ ਰਹੀਆਂ ਨੇ, ਪਿਆਰ ਵਾਲਿਆਂ ਨੂੰ ਤੇ ਚਾਅ ਚੜ੍ਹ ਜਾਂਦਾ। ਸ਼ੁਕਰ ਹੈ ਸੱਚੇ ਪਾਤਸ਼ਾਹ, ਆਪ ਜੀ ਦਾ ਦਰਬਾਰ ਸਜਿਆ। ਮੈਂ ਅੱਗੇ ਵੀ ਅਰਜ਼ ਕਰਦਾ ਹੁੰਦਾ, ਵੱਡੇ ਦਾ ਦਰਬਾਰ ਵੀ ਵੱਡਾ ਹੀ ਹੋਣਾ ਚਾਹੀਦਾ।
ਸਤਿ ਸ੍ਰੀ ਅਕਾਲ।
ਨਹੀਂ ਤੇ ਆਮ ਕਰਕੇ ਵੇਖ ਲਿਆ, ਸਾਰੇ ਧਰਮ ਸਤਿਕਾਰ ਕਰਨ ਯੋਗ ਨੇ, ਬੜੇ ਧਰਮ ਸਤਿਕਾਰ ਕਰਨ ਯੋਗ ਨੇ, ਪਰ ਬੜਾ ਲੋਕ ਸਿਰ ਉੱਚਾ ਕਰਕੇ ਕਹਿੰਦੇ ਨੇ ਸਾਡੇ ਸਵਾਮੀ ਜੀ ਆਏ ਜੀ ਉੱਥੇ ਐਡਾ ਪੰਡਾਲ ਲੱਗਿਆ, ਸਾਡੇ ਜੀ ਗੁਰਦੇਵ ਜੀ ਆਏ ਉੱਥੇ ਐਡੀ ਸੰਗਤ ਹੋਈ। ਅਸੀਂ ਵੀ ਕਹਿ ਸਕਦੇ ਹਾਂ ਸਾਡੇ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਉੱਥੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇੰਨੇ ਕਿਲਿਆਂ 'ਚ ਸੰਗਤ ਬੈਠੀ, ਅਸੀਂ ਵੀ ਕਹਿ ਸਕਦੇ।
ਸਤਿ ਸ੍ਰੀ ਅਕਾਲ।
ਅਸੀਂ ਵੀ ਅੱਜ ਖੁਸ਼ੀ ਦਾ ਇਜ਼ਹਾਰ ਕਰ ਸਕਦੇ, ਅਸੀਂ ਵੀ ਸਿਰ ਉੱਚਾ ਕਰਕੇ ਕਹਿ ਸਕਦੇ ਸਾਡੇ ਜ਼ਿਲ੍ਹੇ 'ਚ ਸਮਾਗਮ ਹੋਇਆ ਉੱਥੇ ਸਾਡੇ ਮਹਾਰਾਜ ਆਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਇੰਨੀਆਂ ਸੰਗਤਾਂ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਜੁੜੇ, ਸਿੱਖ ਜੁੜੇ ਸਾਡੇ, ਅਸੀਂ ਵੀ ਕਹਿ ਸਕਦੇ ਸਿਰ ਉੱਚਾ ਕਰਕੇ। ਜਿੱਥੇ ਹੋਰ ਕਹਿੰਦੇ ਆ ਆਪਾਂ ਵੇਖ ਨਹੀਂ ਆ, ਜਗ੍ਹਾ ਜਗ੍ਹਾ ਤੇ ਏਡੇ ਏਡੇ ਵੱਡੇ ਸਮਾਗਮ ਆ ਪੰਡਾਲ ਜਗ੍ਹਾ ਜਗ੍ਹਾ ਉੱਤੇ, ਤੇ ਹੁਣ ਅਸੀਂ ਵੀ ਮਹਾਰਾਜ ਦੀ ਕਿਰਪਾ ਨਾਲ ਕਈ ਦਾ ਵੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹਰ ਜ਼ਿਲ੍ਹੇ ਦੇ ਵਿੱਚ ਕਿੱਡੇ ਕਿੱਡੇ ਵੱਡੇ ਸਮਾਗਮ ਹੋ ਰਹੇ ਨੇ। ਖਿਮਾ ਕਰਨਾ ਪਿਆਰਿਓ, ਕੁਝ ਲੋਕ ਉਹ ਨੇ ਜਿਹੜੇ ਕਹਿਣਗੇ ਪ੍ਰਚਾਰ ਹੁੰਦਾ ਨਹੀਂ, ਤੇ ਕਈ ਉਹ ਨੇ ਜਿਹੜੇ ਹੁੰਦੇ ਨੂੰ ਚੱਲਦੇ ਵੀ ਨਹੀਂ ਆ ਕੋਈ ਸਾਧਨ। ਹਾਂ, ਪਰ ਮਹਾਰਾਜ ਮਿਹਰ ਕਰਨ, ਕਿਤੇ ਸਾਰਿਆਂ ਦੇ ਅੰਦਰ ਇਹ ਭਾਵਨਾ ਹੋਵੇ, ਸਾਰੇ ਅਰਦਾਸ ਕਰਿਆ ਕਰਨ ਸੱਚੇ ਪਾਤਸ਼ਾਹ ਤੇਰੇ ਪੰਥ ਦੀ ਚੜ੍ਹਦੀ ਕਲਾ ਹੋਵੇ, ਅੰਮ੍ਰਿਤ ਛਕਾਵੇ ਭਾਵੇਂ ਕੋਈ ਛਕਾਵੇ, ਜਦੋਂ ਇਹ ਕਹਾਂਗੇ ਨਾ ਜੋੜੇ ਭਾਵੇਂ ਕੋਈ ਜੋੜੇ।
ਸਤਿ ਸ੍ਰੀ ਅਕਾਲ।
ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੋਵੇ, ਬਾਣੀ ਬਾਣੇ ਦਾ ਪ੍ਰਚਾਰ ਹੋਵੇ ਭਾਵੇਂ ਕੋਈ ਕਰੇ, ਜਿਹੜਾ ਗੁਰਸਿੱਖ ਹੋਏਗਾ ਉਹਨੂੰ ਤੇ ਜ਼ਰੂਰ ਚਾਅ ਚੜ੍ਹਦਾ। ਹੁਣ ਸਾਧ ਸੰਗਤ ਇਹ ਸਤਿਗੁਰ ਦੀਆਂ ਖੁਸ਼ੀਆਂ ਦੇ ਨਾਲ ਖੁਸ਼ ਹੋਣ ਵਾਲੀ ਗੱਲ ਹੈ। ਹੁਣ ਆਪਣੇ ਘਰ ਵਿੱਚ ਖੁਸ਼ੀ ਫਿਰ ਤੇ ਸਾਰੇ ਹੀ ਖੁਸ਼ ਹੁੰਦੇ ਨੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋਏ ਸਾਨੂੰ ਖੁਸ਼ ਹੁੰਦਿਆਂ ਨੂੰ ਵੇਖ ਕੇ, ਆਪਣੇ ਲਾਲਾਂ ਨੂੰ ਸ਼ਹੀਦ ਹੁੰਦਿਆਂ ਨੂੰ ਵੇਖ ਕੇ ਨੇਤਰਾਂ 'ਚ ਜਲ ਨਹੀਂ ਆਇਆ, ਤੇ ਕਿਤੇ ਪਿਆਰ ਵਿੱਚ ਵੈਰਾਗ ਦਾ ਜਲ ਵੀ ਵਹਿ ਤੁਰਿਆ ਭਾਈ ਮਹਾਂ ਸਿੰਘ ਨੂੰ ਵੇਖ ਕੇ ਜਦੋਂ ਗੋਦੀ 'ਚ ਪਿਆ ਸੀ।
ਸਤਿ ਸ੍ਰੀ ਅਕਾਲ।
ਖਿਮਾ ਕਰਿਓ ਪਿਆਰਿਓ, ਅਸੀਂ ਰੋਂਦੇ ਵੀ ਆਪਣੇ ਵਾਸਤੇ, ਅਸੀਂ ਹੱਸਦੇ ਵੀ ਆਪਣੇ ਵਾਸਤੇ ਆ, ਪਰ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਨੇ ਨਾ, ਜਿਵੇਂ ਸਾਡੇ ਘਰ 'ਚ ਚਾਰ ਜੀਆਂ ਤੋਂ ਇੱਕ ਬੱਚਾ ਜਨਮ ਲੈ ਪੰਜ ਹੋ ਜਾਈਏ ਤੇ ਖੁਸ਼ੀ ਹੁੰਦੀ ਆ, ਜਿਹੜੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਨੇ ਉਹ ਕਿਉਂ ਨਾ ਖੁਸ਼ ਹੋਣ। ਉਹਨਾਂ ਨੂੰ ਪਤਾ ਸਾਡੇ ਬਾਪੂ ਦੇ ਘਰ ਵਿੱਚ, ਸਾਡੇ ਖਾਲਸਾ ਪਰਿਵਾਰ ਵਿੱਚ ਅੱਜ 973 ਨਵੇਂ ਰਲ ਗਏ ਨੇ। ਆਖੋ ਸਤਨਾਮ। ਬਸ ਹੁਣ ਇਹੀ ਬੇਨਤੀ ਹੈ ਸੱਚੇ ਪਾਤਸ਼ਾਹ, ਐਸਾ ਭਾਗਾਂ ਵਾਲਾ ਸਮਾਂ ਆਵੇ ਬਸ ਜਿੱਧਰ ਵੇਖੀਏ ਸ੍ਰੀ ਸਾਹਿਬਾ ਹੀ ਨਜ਼ਰ ਆਉਣ, ਯਤਨ ਕਰਦੇ ਰਹਿਣਾ ਚਾਹੀਦਾ। ਮੈਂ ਕੱਲ੍ਹ ਵੀ ਇੱਕ ਅਰਜ਼ ਕੀਤੀ ਸੀ, ਜੇ ਜੁੜਨ ਵਾਲੇ ਬਣੇ ਨੇ ਤੇ ਟੁੱਟਣ ਵਾਲੇ ਵੀ ਹੁੰਦੇ ਨੇ, ਜੇ ਸ੍ਰੀ ਸਾਹਿਬਾ ਪਾਉਣ ਵਾਲੇ ਨੇ ਤੇ ਕਿੱਲਿਆਂ ਤੇ ਟੰਗਣ ਵਾਲੇ ਵੀ ਹੁੰਦੇ ਨੇ ਪਰ ਸਾਰੇ ਨਹੀਂ ਹੁੰਦੇ ਇੱਕੋ ਜਿਹੇ ਤੇ ਜੇ ਕਹੀਏ ਟੁੱਟਦੇ ਨੇ ਤੇ ਟੁੱਟਦੇ ਤੇ ਮਰਜ ਵੇਲੇ ਵੀ ਰਹੇ ਨੇ ਦੁਨੀ ਚੰਦ ਵਰਗੇ ਟੁੱਟ ਗਏ ਮਹਾਂ ਸਿੰਘ ਵਰਗਿਆਂ ਨੇ ਲਿਖਤਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਟੁੱਟਦੇ ਉਦੋਂ ਵੀ ਰਹੇ ਨੇ ਪਰ ਆਪਾਂ ਆਪਣਾ ਹੋਕਾ ਦਿੰਦੇ ਰਹੀਏ ਆਪਾਂ ਘਰ ਘਰ ਇਹ ਸਤਿਗੁਰਾਂ ਦਾ ਸੰਦੇਸ਼ ਪਹੁੰਚਾਈਏ ਉਹ ਕੀ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤਰੇ ਪਾਰ ਗੂੰਜਾਂ ਪੈਂਦੀਆਂ ਹੀ ਰਹਿਣ ਹਰ ਸਮੇਂ ਸਦਾ ਜਿੰਨਾ ਚਿਰ ਸਰੀਰ 'ਚ ਸਵਾਸ ਰਹਿਣ ਸਦਾ ਹੀ ਗਾਉਂਦੇ ਰਹੀਏ ਦਸਵੇਂ ਪਿਤਾ ਦੀਆਂ ਖੁਸ਼ੀਆਂ ਜੇ ਲੈਣੀਆਂ
ਕੁੱਟ ਭਰਿਆ ਤੇ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਬਾਤੇ ਜਨਮ ਗੁਰਾਂ ਦਾ ਪਟਨਾ ਸਾਹਿਬ ਦਾ ਆਨੰਦਪੁਰ ਡੇਰਾ ਆਨੰਦਪੁਰ ਡੇਰਾ ਸੀ ਜਨਮ ਗੁਰਾਂ ਦਾ
ਸਾਡੇ ਉੱਤੋਂ ਵਾਰਿਆ ਕੋਲ ਉਹਨਾਂ ਰੱਖਿਆ ਵੀ ਕੀ ਲੁਕੋ ਕੇ ਰੱਖਿਆ ਆਪਣੇ ਖਾਲਸੇ ਸਾਰਾ ਕੁਝ ਸਾਡੇ ਤੋਂ ਕੁਰਬਾਨ ਕੀਤਾ ਸੋ ਆਓ ਜਿਹੜੇ ਰਹਿ ਗਏ ਨੇ ਮਨ ਬਣਾਓ ਵੀਰਾਂ ਭਰਾਵਾਂ ਨੂੰ ਮਾਤਾਵਾਂ ਭੈਣਾਂ ਨੂੰ ਬੇਨਤੀ ਆ ਮਨ ਬਣਾਓ ਵੇਖੋ ਪਿਆਰ ਵਾਲੇ ਕੀ ਕੁਛ ਕੁਰਬਾਨ ਕਰਦੇ ਨੇ ਹੁਣ ਮੈਂ ਕੁਛ ਮਿੰਟਾਂ ਵਿੱਚ ਸਮਾਪਤੀ ਕਰ ਦੇਣੀ ਆ ਪਹਿਲੀ ਬੇਨਤੀ ਜ਼ਰੂਰੀ ਸੰਗਤ ਦੇ ਚਰਨਾਂ ਵਿੱਚ ਆ ਵੀ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠਣਾ ਤੁਹਾਡੀ ਮਰਜ਼ੀ ਆ ਭਾਵੇਂ ਤਿੰਨੇ ਦਿਨਾਂ ਦੀ ਹਾਜ਼ਰੀ ਲਵਾ ਲਓ ਤੇ ਭਾਵੇਂ ਸਾਧ ਸੰਗਤ ਹਾਜ਼ਰ ਹੋ ਕੇ ਵੀ ਗੈਰ ਹਾਜ਼ਰ ਹੋ ਜਾਓ ਤੁਹਾਡੀ ਇੱਛਾ ਹੈ ਜੇ ਅਸੀਂ ਅੱਜ ਅਰਦਾਸ ਵਿੱਚ ਖੜੇ ਹੁੰਦੇ ਹਾਂ ਤੇ ਅਰਦਾਸੀਆ ਸਿੰਘ ਅਰਦਾਸ ਕਰਦਾ ਤਿੰਨ ਦਿਨ ਸੰਗਤਾਂ ਨੇ ਹਾਜ਼ਰੀ ਭਰੀ ਜਿਹੜਾ ਇੱਕ ਦਿਨ ਵੀ ਆਇਆ ਹਾਜ਼ਰੀ ਉਹਦੀ ਵੀ ਤਿੰਨੇ ਦਿਨਾਂ ਦੀ ਲੱਗ ਜਾਣੀ ਆ ਖੁਸ਼ਾਤਨਾ
ਵਾਹਿਗੁਰੂ
ਇਸ ਕਰਕੇ ਅਰਦਾਸ ਵਿੱਚ ਹਾਜ਼ਰੀ ਲੱਗਦੀ ਅਰਦਾਸ ਹੁਣ ਤੋਂ ਬਾਅਦ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਫਿਰ ਜਾਣਾ ਵੇਖੋ ਸਿੱਖੀ ਕਿਵੇਂ ਕਮਾਈ ਜਾਂਦੀ ਹੈ ਤੂੰ ਤਾਂ ਛੱਡ ਦੁਨੀਆਂ ਦਾ ਖਹਿੜਾ ਹੋ ਫਕੀਰ ਹੋਏ ਮਨਾ ਇਹ ਦੁਨੀਆ ਮਕਾਮੇ ਫਾਨੀ ਮਾਰ ਲਕੀਰ ਹੋਏ ਮਨਾ ਸਾਧ ਸੰਗਤ ਭਾਈ ਮੰਝ ਨੇ ਮਹਾਰਾਜ ਨੇ ਆਖਿਆ ਸੀ ਕਹਿੰਦੇ ਇੱਕ ਮਿਆਨ ਚ ਦੋ ਤਲਵਾਰਾਂ ਨੀ ਪੈਣੀਆਂ ਕਹਿੰਦਾ ਮਹਾਰਾਜ ਇੱਕੋ ਹੀ ਪਏਗੀ ਢਾਤੀ ਕਬਰ ਸਾਰੀ ਦੁਨੀਆ ਵਿਰੁੱਧ ਮਾਤਾ ਪਿਤਾ ਵਿਰੁੱਧ ਹੋ ਗਏ ਸਾਰਾ ਪਰਿਵਾਰ ਵਿਰੁੱਧ ਹੋ ਗਿਆ ਬਸ ਇੱਕ ਧੀ ਤੇ ਘਰ ਵਾਲੀ ਨੂੰ ਨਾਲ ਲੈ ਕੇ ਪਿੰਡੋਂ ਬਾਹਰ ਨਿਕਲਣਾ ਪਿਆ ਕਹਿੰਦਾ ਕੋਈ ਨੀ ਪਿੰਡ ਛੱਡਣ ਨੂੰ ਤਿਆਰ ਹਾਂ ਪਰ ਮੈਂ ਗੁਰੂ ਨੂੰ ਨਹੀਂ ਛੱਡ ਸਕਦਾ ਆਪਣੇ ਇੱਧਰ ਨੇੜੇ ਪੈਂਦਾ ਪੈਂਦਾ ਪਿੰਡ ਬਤਾਲਾ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਤੇ ਮੈਂ ਉੱਥੇ ਹਾਜ਼ਰੀ ਵੀ ਭਰੀ ਹੈ ਦੋ ਤਿੰਨ ਦੀਵਾਨ ਲੱਗੇ ਸਨ ਭਾਈ ਪੱਲਾ ਸੀ ਉੱਥੋਂ ਦਾ ਤੇ ਉਹਦੀ ਮਾਂ ਵੀ ਇਕੱਲੀ ਹੋਈ ਸੀ ਇਕੱਲੀ ਪਿੰਡ ਚ ਪੱਲੇ ਦੇ ਨਾਂ ਤੇ ਅਸਥਾਨ ਵੀ ਬਣਿਆ ਉੱਥੇ ਭਾਈ ਪੱਲਾ ਉਹਨਾਂ ਦੀ ਅੱਗੇ ਬੰਸਾਵਲੀ ਵੀ ਚੱਲ ਰਹੀ ਹੈ ਤੇ ਸਾਧ ਸੰਗਤ ਉਹ ਕੱਲੀ ਹੋਈ ਸੀ ਕਹਿੰਦੀ ਸਾਰੀ ਦੁਨੀਆ ਇੱਕ ਪਾਸੇ ਕੱਲੀ ਬੀਬੀ ਇੱਕ ਪਾਸੇ ਕਹਿੰਦੀ ਜੋ ਮਰਜ਼ੀ ਹੋ ਜਾਏ ਪਰ ਮੈਂ ਗੁਰੂ ਦਾ ਪੱਲਾ ਨਹੀਂ ਛੱਡਣਾ ਤੇ ਮਹਾਰਾਜ ਨੇ ਭਾਈ ਪੱਲਾ ਦਿੱਤਾ ਤੇ ਭਾਈ ਪੱਲੇ ਨੇ ਗੁਰੂ ਦਾ ਪੱਲਾ ਫੜਿਆ ਬਸ ਫਿਰ ਐਸਾ ਪੱਲਾ ਫੜਿਆ ਮਹਾਰਾਜ ਐਸੀ ਕਿਰਪਾ ਕਰ ਗਏ ਇੱਥੇ ਹੁਣ ਇੱਥੇ ਵੀ ਜੈ ਜੈਕਾਰ ਹੋ ਰਹੀ ਹੈ ਤੇ ਗਾਂਹ ਤੇ ਜੈ ਜੈਕਾਰ ਹੋਣੀ ਹੋਈ ਇੱਥੇ ਵੀ ਭਾਈ ਪੱਲੇ ਦੇ ਨਾਂ ਤੇ ਅਸਥਾਨ ਬਣੇ ਨੇ ਅੱਜ ਜਗ੍ਹਾ ਜਗ੍ਹਾ ਤੇ ਉਹਨਾਂ ਦਾ ਜ਼ਿਕਰ ਹੋ ਰਿਹਾ ਜਿਨ੍ਹਾਂ ਨੇ ਸੱਚ ਤੇ ਪਹਿਰਾ ਦਿੱਤਾ ਜਿਹੜੇ ਡਟ ਗਏ ਤੇ ਕੂੜ ਨੂੰ ਕੁੱਟਿਆ ਨਾਨਕ ਔੜਕ ਸੱਚ ਰਹੀ ਜਿੱਤ ਸੱਚ ਦੀ ਹੁੰਦੀ ਹੈ ਕੂੜ ਦਾ ਬੋਲਬਾਲਾ ਹੁੰਦਾ ਤੇ ਹੈ ਪਰ ਥੋੜਾ ਚਿਰ ਹੁੰਦਾ ਧਿਆਨ ਦੇਣਾ ਹੁਣ ਛੱਡ ਦਿੱਤਾ ਘਰ ਬਾਰ ਸਾਰਾ ਕਿੱਥੇ ਪਿੰਡ ਦਾ ਚੌਧਰੀ ਭਾਈ ਮੰਝ ਤੇ ਫਿਰ ਕਿੱਥੇ ਖੁਦ ਦਿਹਾੜੀ ਕਰਕੇ ਖਾ ਰਿਹਾ ਗਈ ਅਮੀਰੀ ਆਈ ਫਕੀਰੀ ਸੌਦੇ ਨੇ ਤਕਦੀਰਾਂ ਦੇ ਫਕੀਰੀ ਆ ਗਈ ਅੰਤਾਂ ਦੀ ਗਰੀਬੀ ਆ ਗਈ ਪਿੰਡ ਵਾਲਿਆਂ ਨੇ ਕੱਢ ਦਿੱਤਾ ਬਾਹਰ ਛੱਪਰੀ ਬਣਾ ਕੇ ਰਹਿ ਰਿਹਾ ਕਦੇ ਕਦੇ ਕੋਈ ਆਉਂਦਾ ਮੰਝ ਅਜੇ ਵੀ ਮੁੜਿਆ ਬਸ ਕਬਰ ਬਣਾ ਲਿਆ ਦੁਬਾਰਾ ਤੈਨੂੰ ਸਾਰਾ ਕੁਝ ਹੀ ਮਿਲ ਜਾਏਗਾ ਕਹਿੰਦਾ ਮੈਨੂੰ ਲੋੜ ਹੀ ਨਹੀਂ ਕਿੰਨਾ ਕੁ ਚਿਰ ਰਹਿਣਾ ਦੁਨੀਆ ਤੇ ਸਭ ਕੁਝ ਇੱਥੇ ਹੀ ਛੱਡ ਜਾਣਾ ਜਿੰਨਾ ਚਿਰ ਉਹਨੇ ਸ਼ਕਤੀ ਦਿੱਤੀ ਆ ਬਸ ਚੱਲ ਰਿਹਾ ਕਈ ਕਹਿੰਦੇ ਨੀ ਸ਼ਕਤੀ ਕੀ ਹੈ ਸ਼ਕਤੀ ਵਿਖਾਓ ਸ਼ਕਤੀ ਆ ਰੱਬ ਦੀ ਸ਼ਕਤੀ ਹੋਈ ਹੈ ਜਿਹੜੀਆਂ ਅੱਖਾਂ ਚਮਕਣਾ ਇਹ ਰੱਬ ਦੀ ਸ਼ਕਤੀ ਹੋਈ ਆ ਕਦੇ ਬਾਹ ਖੜੀ ਕਦੇ ਇਹ ਰੱਬ ਦੀ ਸ਼ਕਤੀ ਹੋਈ ਆ ਤੁਰੇ ਫਿਰਨੇ ਜਿੱਦਣ ਉਹਦੀ ਸ਼ਕਤੀ ਨਾ ਹੋਈ ਤੂੰ ਮੜੀਆਂ ਤੱਕ ਵੀ ਨੀ ਜਾਇਆ ਜਾਣਾ ਸਵੇਰੇ ਉੱਠ ਕੇ ਇਸ਼ਨਾਨ ਕਰਨੇ ਆ ਚਾਹ ਪੀਂਦੇ ਆ ਕੰਮ ਕਾਰ ਤੇ ਜਾਂਦੇ ਆ ਉਹਦੀ ਸ਼ਕਤੀ ਹੋਈ ਵਿੱਚ ਤੁਰੀ ਫਿਰਦੀ ਜਿੱਦਣ ਉਹਨੇ ਆਪਣੀ ਪਾਵਰ ਖੋਲ ਲਈ ਸ਼ਕਤੀ ਖਿੱਚ ਲਈ ਬਸ ਫਿਰ ਚਾਰ ਜਣਿਆਂ ਨੇ ਇਸ਼ਨਾਨ ਕਰਾਉਣਾ ਉਹਨਾਂ ਨੇ ਚੋਕੇ ਲੈ ਕੇ ਜਾਣਾ ਉਹਨਾਂ ਨੇ ਕੱਪੜੇ ਪਵਾਉਣੇ ਇਹ ਉਹਦੀ ਪਾਵਰ ਹੀ ਹੈ ਹਜੇ ਕਹਿੰਦਾ ਸ਼ਕਤੀ ਵਿਖਾਓ ਇਹ ਹੁਣ ਉਹਦੀ ਸ਼ਕਤੀ ਹੋਈ ਆ ਭਾਈ ਉਸੇ ਦੀ ਪਾਵਰ ਕੰਮ ਕਰ ਰਹੀ ਹੈ ਇਹ ਉਸੇ ਦੀ ਬਖਸ਼ਿਸ਼ ਕੰਮ ਕਰ ਰਹੀ ਹੁਣ ਸਾਧ ਸੰਗਤ ਬੜੇ ਆਉਂਦੇ ਨੇ ਕਹਿੰਦੇ ਆ ਜਾ ਕਹਿੰਦੇ ਨਹੀਂ ਮੈਨੂੰ ਨਹੀਂ ਲੋੜ ਕਿਸੇ ਦੀ ਰੁੱਸਦੀ ਹੈ ਦੁਨੀਆ ਬੇਸ਼ੱਕ ਰੁੱਸ ਜੇ ਗੁਰਾਂ ਨੂੰ ਮਨਾਉਣਾ ਹੈ ਅੰਤ ਵੇਲੇ ਦੁਨੀਆ ਨੇ ਛੱਡ ਦੇਵਣਾ ਗੁਰਾਂ ਕੰਮ ਆਉਣਾ ਹੈ ਜਮਾਂ ਵਾਲੀ ਮਾਰ ਝੱਲੀ ਨਹੀਂ ਜਾਵਣੀ ਗੁਰਾਂ ਨੇ ਛਡਾਉਣਾ ਹੈ ਦੁਨੀਆ ਦੇ ਲੋਕਾਂ ਨੇ ਨਹੀਂ ਮਾਰਨ ਨੇ ਛਡਾਉਣਾ ਕਿਰਪਾ ਸਤਿਗੁਰਾਂ ਨੇ ਕਰਨੀ ਬੜਿਆਂ ਨੇ ਰੋਕਿਆ ਨਹੀਂ ਸਤ ਸੰਗਤ ਸਮਾਂ ਲੰਘਦਾ ਜਾ ਰਿਹਾ ਫਿਰ ਸਤਿਗੁਰਾਂ ਨੇ ਵੇਖਿਆ ਪਰਚੇ ਤੇ ਅੱਗੇ ਹੀ ਬੜੇ ਪਏ ਨੇ ਹੋਰ ਪਰਚਾ ਪਾ ਕੇ ਵੇਖੀਏ ਬੜੀਆਂ ਕਸਵੱਟੀਆਂ ਲਾਉਂਦੇ ਨੇ ਮਹਾਰਾਜ ਤੇ ਜਿਵੇਂ ਸਾਧ ਸੰਗਤ ਸੋਨਾ ਕਿਸਦੇ ਸਰੀਰ ਦਾ ਸ਼ਿੰਗਾਰ ਬਣਦਾ ਹੀ ਤਾਂ ਹੈ ਪਹਿਲਾਂ ਉਹਨੂੰ ਕੁਠਾਲੀ 'ਚ ਪਾਇਆ ਜਾਂਦਾ ਜੇ ਸੋਨਾ ਕੁਠਾਲੀ 'ਚ ਪੈਣ ਤੋਂ ਡਰ ਜਾਏਗਾ ਤੇ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣ ਸਕਦਾ ਜੇ ਕੱਪੜਾ ਟੇਲਰ ਦੀ ਕੈਂਚੀ ਤੋਂ ਡਰ ਜਾਏਗਾ ਤੇ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਕਿਵੇਂ ਬਣੇਗਾ ਜੇ ਲੱਕੜੀ ਤਰਖਾਣ ਦੇ ਆਰੇ ਤੋਂ ਡਰ ਜਾਏਗੀ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਕਿਵੇਂ ਬਣੇਗੀ ਜੇ ਸਿੱਖ ਗੁਰੂ ਦੀ ਕਸਵੱਟੀ ਤੋਂ ਡਰ ਜਾਏਗਾ ਦੁੱਖਾਂ ਤੋਂ ਡਰ ਜਾਏਗਾ ਬਿਪਤਾ ਤੋਂ ਡਰ ਜਾਏਗਾ ਤੇ ਫਿਰ ਉਹ ਪੰਥ ਦਾ ਸ਼ਿੰਗਾਰ ਕਿਵੇਂ ਬਣੇਗਾ ਤੇ ਜਿਹੜੀ ਕੈਂਚੀ ਜਿਹੜਾ ਕੱਪੜਾ ਝੱਲ ਜਾਏ ਕੈਂਚੀ ਦੀ ਮਾਰ ਝੱਲ ਜਾਏ ਤੇ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਜ਼ਰੂਰ ਬਣੇਗਾ ਜਿਹੜਾ ਸੋਨਾ ਝੱਲ ਗਿਆ ਸਾਧ ਸੰਗਤ ਉਹਨੂੰ ਸੁਹਾਗੇ ਨਾਲ ਪਾ ਕੇ ਢਾਲਿਆ ਜਾਏਗਾ ਤੇ ਸੋਨਾ ਕਿਸੇ ਦਾ ਸਰੀਰ ਦਾ ਸ਼ਿੰਗਾਰ ਜ਼ਰੂਰ ਬਣੇਗਾ ਜਿਹੜੀ ਲੱਕੜੀ ਸਤਸੰਗ ਆਰੇ ਦੀ ਮਾਰ ਝੱਲ ਗਈ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਜ਼ਰੂਰ ਬਣੇਗੀ। ਜਿਹੜੇ ਸਿੱਖ ਕਸਵੱਟੀਆਂ ਝੱਲ ਜਾਣ, ਦੁੱਖਾਂ ਦਾ ਸਾਹਮਣਾ ਕਰਨ, ਡਟੇ ਰਹਿਣ, ਛੱਡ ਕੇ ਨਾ ਜਾਣ ਗੁਰੂ ਦਾ ਦੁਆਰਾ, ਤੇ ਇੱਕ ਦਿਨ ਉਹ ਵੀ ਪੰਥ ਦਾ ਸ਼ਿੰਗਾਰ ਬਣ ਜਾਂਦਾ।
ਸਤਿ ਸ੍ਰੀ ਅਕਾਲ।
ਦੁੱਖਾਂ ਤੋਂ ਡਰਨਾ ਨਹੀਂ, ਦੁੱਖਾਂ ਦਾ ਸਾਹਮਣਾ ਕਰਨਾ। ਮਹਾਰਾਜ ਨੂੰ ਇਹ ਨਹੀਂ ਕਹਿਣਾ ਮਹਾਰਾਜ ਮੈਨੂੰ ਦੁੱਖ ਨਾ ਦਿਓ, ਇਹ ਤੇ ਸਿੱਖੀ ਹੋਈ ਹੋਈ ਨਾ, ਸਿੱਖੀ ਇਹ ਨਹੀਂ ਮੈਨੂੰ ਦੁੱਖ ਨਾ ਦਿਓ। ਕਹਿਣਾ ਹੈ ਮਹਾਰਾਜ ਦੁੱਖ ਦਿਓ, ਸੁੱਖ ਦਿਓ, ਇਹ ਤੁਹਾਡੀ ਦਾਤ ਹੈ, ਦੁੱਖ ਦਿਓ ਪਰ ਦੁੱਖ ਨੂੰ ਝੱਲਣ ਦੀ ਤਾਕਤ ਦਿਓ, ਸ਼ਕਤੀ ਦਿਓ ਦੁੱਖ ਨੂੰ ਝੱਲ ਸਕੀਏ। ਇਹ ਤੇ ਪਰਖਾਂ ਨੇ, ਲਾ ਲਾ ਕਸਵੱਟੀਆਂ ਪਰਖਦਾ ਹੈ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ ਨੂੰ, ਪਰਖ ਹੋਏਗੀ। ਹੁਣ ਸਾਧ ਸੰਗਤ ਮਹਾਰਾਜ ਨੇ ਵੇਖਿਆ ਕਿ ਸਿੱਖ ਨੂੰ ਭੇਜਿਆ, ਕਹਿੰਦੇ ਜਾ ਚਲੇ ਜਾ ਮੰਜ ਨੂੰ, ਕਹੀ ਸੇਵਾ ਚੱਲਦੀ ਹੈ ਤੇ 21 ਮੋਹਰਾਂ ਦੇ ਸੇਵਾ ਚ ਇੱਕ ਸਿੱਖ ਗਿਆ। ਹੁਣ ਉਹਨੇ ਜਾ ਕੇ ਆਖਿਆ ਮੰਜ ਵੇਖਿਆ ਹਾਲਤ ਬੜੀ ਬੁਰੀ ਹੈ ਘਰ ਦੀ, ਪਰਿਵਾਰ ਹੁਣ ਦਿਹਾੜੀ ਕਰਦਾ, ਘਾਹ ਖੋਤਦਾ, ਮਸਾਂ ਟਾਈਮ ਪਾਸ ਹੋ ਰਿਹਾ, ਕਿਵੇਂ ਆਖੇ ਭਾਈ ਮੰਜ ਨੂੰ ਕਰੜਾ ਜਾ ਹੋ ਕੇ ਕਹਿੰਦਾ ਸੇਵਾ ਚੱਲਦੀ। ਮਹਾਰਾਜ ਨੇ ਆਖਿਆ 21 ਮੋਹਰਾਂ ਚਾਹੀਦੀਆਂ, ਕਹਿੰਦਾ ਕੋਈ ਨੀ ਪ੍ਰਬੰਧ ਕਰ ਦਿੰਦੇ, ਜਵਾਬ ਨਹੀਂ ਦਿੱਤਾ, ਕਰ ਦਿੰਦੇ ਆ ਪ੍ਰਬੰਧ। ਮਹਾਰਾਜ ਨੇ ਕਰਾਉਣਾ, ਤੁਰਿਆ ਫਿਰਦਾ ਕਿਵੇਂ ਕਰੀਏ। ਲੜਕੀ ਕਹਿੰਦੀ ਪਿਤਾ ਜੀ ਮੈਨੂੰ ਵੇਚ ਦਿਓ, ਮੈਂ ਨੌਕਰਾਣੀ ਬਣ ਕੇ ਕਿਤੇ ਕੰਮ ਕਰਨ ਨੂੰ ਤਿਆਰ ਆ, ਸਾਰੀ ਜ਼ਿੰਦਗੀ ਲਾ ਦਿਆਂਗੀ, ਮਹਾਰਾਜ ਦਾ ਬਚਨ ਹੈ ਹੁਣ ਖੁਸ਼ੀ ਲੈਣੀ ਬਸ। ਲੜਕੀ ਨੂੰ ਲੈ ਕੇ ਫਿਰ ਇੱਕ ਸੇਠ ਦੇ ਕੋਲ ਗਿਆ, ਉਹਨੇ ਕਿਹਾ ਨੌਕਰਾਣੀ ਬਣ ਕੇ ਕੰਮ ਕਰਨਾ ਪੈਣਾ ਸਾਰਾ ਘਰ ਦਾ। ਕਹਿੰਦੀ ਸੇਠ ਜੀ ਕੰਮ ਕਰਾਂਗੀ ਮੈਂ, ਕੱਪੜੇ ਵੀ ਧੋਵਾਂਗੀ, ਭਾਂਡੇ ਵੀ ਮਾਂਜਾਂਗੀ, ਪਰ ਕਿਰਪਾ ਕਰ ਦਿਓ ਮੇਰੇ ਪਿਤਾ ਨੂੰ 21 ਮੋਹਰਾਂ ਦੇ ਦਿਓ, ਗੁਰੂ ਦੀ ਖੁਸ਼ੀ ਚਾਹੀਦੀ ਬਸ। ਪਰ ਧਿਆਨ ਦਿਓ, ਲੜਕੀ ਵੇਚ ਕੇ 21 ਮੋਹਰਾਂ ਦਿੱਤੀਆਂ, 21 ਮੋਹਰਾਂ ਲੈ ਕੇ ਉਹ ਸਿੱਖ ਚਲਿਆ ਗਿਆ। ਮਹਾਰਾਜ ਨੂੰ ਦੱਸਿਆ ਜਾ ਕੇ, ਸਮਾਂ ਥੋੜਾ ਜਿਹਾ ਲੰਘਿਆ ਸੀ, ਫੇਰ ਹੋਰ ਪਰਖ ਪਾਤੀ, ਕਹਿੰਦੇ ਹੋਰ ਸੱਦੋ ਇੱਕ ਵਾਰੀ ਫੇਰ। ਸਿੱਖ ਨੂੰ ਕਹਿੰਦੇ ਆਹ ਲੈ ਜਾ ਚਿੱਠੀ, ਉਹਨੂੰ ਕਹੀਂ ਪਹਿਲਾਂ 21 ਮੋਹਰਾਂ ਦੇ, ਚਿੱਠੀ ਫੇਰ ਦਿਆਂਗਾ ਹੁਕਮ। ਹੁਣ ਉਹ ਪੱਤਰਕਾ ਲੈ ਕੇ ਪਹੁੰਚਿਆ, ਲਓ ਜੀ ਪੱਤਰਕਾ ਆਈ ਹੈ ਮੰਝ ਜੀ ਸਤਿਗੁਰਾਂ ਨੇ ਭੇਜੀ ਹੈ। ਮੰਝ ਕਹਿੰਦਾ ਲਿਆਓ ਦਿਓ ਜੀ ਪੜ੍ਹੀਏ। ਕਹਿੰਦੇ ਪਹਿਲਾਂ 21 ਮੋਹਰਾਂ ਦਿਓ, ਹੁਣ ਕਿੱਥੋਂ ਲਿਆਵੇ 21 ਮੋਹਰਾਂ। ਘਰ ਵਾਲੀ ਕਹਿੰਦੀ ਪਹਿਲਾਂ ਧੀ ਗਹਿਣੇ ਪਾਈ, ਹੁਣ ਮੈਨੂੰ ਪਾ ਦਿਓ, ਪਰ 21 ਮੋਹਰਾਂ ਦਿਓ। ਘਰ ਵਾਲੀ ਨੂੰ ਗਹਿਣੇ ਪਾ ਕੇ 21 ਮੋਹਰਾਂ ਫੇਰ ਲਈਆਂ। ਜਦੋਂ ਪੱਤਰਕਾ ਪੜ੍ਹੀ ਤੇ ਵਿੱਚ ਲਿਖਿਆ ਮੰਝ ਜੋ ਕੁਝ ਕਰਨਾ ਛੱਡ ਕੇ ਆ ਜਾ ਸਾਡੇ ਕੋਲ। ਕਹਿੰਦਾ ਸ਼ੁਕਰ ਹੈ ਮਹਾਰਾਜ ਨੇ ਮੈਨੂੰ ਯਾਦ ਤੇ ਕੀਤਾ, ਉਹਨਾਂ ਦੇ ਦਿਲ ਵਿੱਚ ਮੇਰੇ ਵਾਸਤੇ ਥੋੜੀ ਥਾਂ ਤੇ ਹੈਗੇ ਤੇ। ਤੇ ਸਾਧ ਸੰਗਤ ਫਿਰ ਉਹੀ ਮੰਝ ਵਾਪਸ ਮਹਾਰਾਜ ਦੇ ਕੋਲ ਜਦੋਂ ਪਹੁੰਚਿਆ, ਸੰਗਤਾਂ ਸਾਰੀਆਂ ਖਲੋਤੀਆਂ ਨੇ, ਜਦੋਂ ਲੱਗਾ ਮੱਥਾ ਟੇਕਣ ਤੇ ਮਾਂ ਨੇ ਦੂਜੇ ਪਾਸੇ ਮੂੰਹ ਕਰ ਲਿਆ। ਹੋਰ ਪਰਖ ਆਪਣੇ ਵਰਗਾ ਹੁੰਦਾ, ਕਹਿੰਦਾ ਛੱਡ ਪਰਾਂ ਲੈਣਾ ਕਿ ਗੁਰੂ ਤੋਂ, ਨਾਲੇ ਘਰ ਛੱਡਿਆ, ਨਾਲੇ ਘਰ ਵਾਲੀ ਗਹਿਣੇ, ਨਾਲੇ ਧੀ ਗਹਿਣੇ, ਇਹ ਮੇਰੇ ਕੋਲ ਨਹੀਂ ਵੇਖਦੇ ਹੀ ਨਹੀਂ, ਇਹਨਾਂ ਨੇ ਮੈਨੂੰ ਵੇਖ ਕੇ ਮੂੰਹ ਦੂਜੇ ਪਾਸੇ ਕਰ ਲਿਆ। ਕਹਿੰਦਾ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ, ਜਿਵੇਂ ਤੁਹਾਡੀ ਰਜ਼ਾ ਹੈ, ਜਿਵੇਂ ਤੁਸੀਂ ਖੁਸ਼ ਹੋ। ਪਰਾਂ ਹੋ ਕੇ ਖਲੋ ਗਿਆ। ਜਦੋਂ ਇਹਨੇ ਮਹਾਰਾਜ ਕੋਲ ਆਉਣਾ, ਮਹਾਰਾਜ ਨੇ ਜਾਣ ਕੇ ਦੂਜੇ ਪਾਸੇ ਮੂੰਹ ਕਰ ਲੈਣਾ ਪਰਖਣ ਦੇ ਵਾਸਤੇ। ਅੰਦਰ ਪਿਆਰ ਹੈ, ਉੱਤੋਂ ਉੱਤੋਂ ਉੱਪਰੋਂ ਉੱਪਰੋਂ ਏਦਾਂ ਲੱਗਦਾ ਨਾਰਾਜ਼ ਨੇ ਮੇਰੇ ਨਾਲ, ਪਰ ਫਿਰ ਵੀ ਸੇਵਾ ਕਰਦਾ ਰਿਹਾ ਡਟ ਕੇ। ਇੱਕ ਦਿਨ ਲੰਗਰ ਵਿੱਚ ਸੇਵਾ ਕਰਦਾ ਹੈ, ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਹੈ, ਹਰ ਰੋਜ਼ ਦੀ ਡਿਊਟੀ ਹੈ ਲੱਕੜਾਂ ਕੱਟ ਕੇ ਲਿਆਉਣੀਆਂ। ਇੱਕ ਦਿਨ ਮਹਾਰਾਜ ਆਏ, ਬੁਲਾ ਲਿਆ, ਕਹਿੰਦੇ ਮੰਝ। ਹਾਂ ਮਹਾਰਾਜ, ਸ਼ੁਕਰ ਹੈ ਬੁਲਾਇਆ ਤੇ ਹੈ ਮੰਝ। ਹਾਂਜੀ ਮਹਾਰਾਜ ਜੀ। ਸਤਿਗੁਰ ਕਹਿੰਦੇ ਕੀ ਕੰਮ ਕਰਨਾ, ਸੇਵਾ ਕਾਹਦੀ ਹੈ ਤੇਰੀ। ਕਹਿੰਦੇ ਜੀ ਲੰਗਰ ਲੱਕੜਾਂ ਕੱਟ ਕੇ ਲਿਆਉਂਦਾ ਜੰਗਲ ਚੋਂ ਰੋਜ਼। ਮਹਾਰਾਜ ਕਹਿੰਦੇ ਲੰਗਰ ਕਿੱਥੋਂ ਛਕਦਾ? ਕਹਿੰਦਾ ਜੀ ਲੰਗਰ ਚੋਂ ਮਹਾਰਾਜ ਜੀ, ਪ੍ਰਸ਼ਾਦਾ ਲੰਗਰ ਚੋਂ ਛਕਦਾ। ਮਹਾਰਾਜ ਕਹਿਣ ਲੱਗੇ ਜਿੰਨਾ ਕੁ ਕਰਨਾ ਉਹਨਾਂ ਕੁ ਛਕ ਛਕਾ ਜਾਂਦਾ, ਜਿੰਨਾ ਕੁ ਕਰਨਾ ਉਹਨਾਂ ਕੁ ਛਕ ਛਕਾ ਜਾਂਦਾ, ਤੂੰ ਤੇਰੀ ਸੇਵਾ ਕਾਹਦੀ ਹੈ ਫਿਰ। ਹੱਥ ਜੋੜ ਕੇ ਕਹਿੰਦਾ ਮਹਾਰਾਜ ਅੱਜ ਤੋਂ ਮੁੜ ਕੇ ਨਹੀਂ ਛਕਦਾ। ਖੁਸ਼ਾਦਨ ਸੇਵਾ ਗੁਰੂ ਘਰ ਦੀ, ਕਹਿੰਦਾ ਲੰਗਰ ਨਹੀਂ ਛਕਦਾ। ਕਈ ਦਿਨ ਲੰਘੇ, ਮਹਾਰਾਜ ਆ ਗਏ, ਕਹਿੰਦੇ ਉਹ ਮੰਝ ਸੇਵਾ ਕਾਹਦੀ ਕਰਨਾ? ਕਹਿੰਦਾ ਲੱਕੜਾਂ ਲਿਆਉਂਦਾ ਜੀ ਕੱਟ ਕੇ, ਤੇ ਛਕਦਾ ਕਿੱਥੋਂ ਹੈ? ਕਹਿੰਦਾ ਮਹਾਰਾਜ ਜਿਹੜਾ ਸੰਗਤਾਂ ਦਾ ਵੱਧ ਜਾਂਦਾ ਨਾ, ਥੋੜਾ ਥੋੜਾ ਪੀਪੇ ਚ ਪਾ ਦਿੰਦੇ ਨੇ ਭਾਂਡੇ ਮਾਂਜਣ ਲੱਗੇ, ਉਹ ਇਕੱਠਾ ਕਰਕੇ ਉਹ ਥੋੜਾ ਜਿਹਾ ਛਕ ਲਏ। ਸਤਿਗੁਰ ਕਹਿੰਦੇ ਕਮਲਿਆ, ਓਏ ਤੂੰ ਸੂਰਾਂ ਦਾ ਖਾਜਾ, ਪਸ਼ੂਆਂ ਦੀ ਖੁਰਾਕ ਤੂੰ ਖਾ ਜਾਂਦਾ, ਤੇਰੀ ਕਾਹਦੀ ਸੇਵਾ? ਦੇਖੋ ਕਿੰਨੇ ਕਿੰਨੇ ਪਰਚੇ ਸਤਿਗੁਰੂ ਪਾਉਂਦੇ ਨੇ। ਅੱਜ ਤੇ ਹੈ ਹੀ ਨਹੀਂ, ਅੱਜ ਤੇ ਬੜੀ ਕਿਰਪਾ ਹੈ, ਅੱਜ ਤੇ ਪ੍ਰਬੰਧ ਕਹਿਣਗੇ ਇੱਕ ਕਾਰ ਵੀ ਅਸੀਂ ਦੇ ਦਿੰਦੇ ਹਾਂ, ਅੱਜ ਛਕੋ ਸਹੀ ਗੁਰੂ ਵਾਲੇ ਬਣੋ, ਗੁਰੂ ਕੇ ਪੁੱਤ ਬਣੋ। ਜੇ ਸਮਾਂ ਕਲਯੁਗ ਦਾ ਤੇ ਢੰਗ ਵੀ ਤੇ ਬੜਾ ਸੌਖਾ ਹੈ, ਕਿਰਪਾ ਵੀ ਬੜੀ ਹੈ। ਪਰਖ ਪਾਤੀ ਕਹਿੰਦੇ ਭਾਈ ਓਨਾ ਕੁ ਕਰਨਾ ਤੇ ਉਦੋਂ ਵੱਧ ਛਕ ਛਕਾ ਜਾਂਦਾ ਤੂੰ ਮਹਾਰਾਜ, ਅੱਜ ਤੋਂ ਮੁੜ ਕੇ ਉਹ ਵੀ ਨਹੀਂ ਖਾਂਦਾ। ਹੁਣ ਸਾਧ ਸੰਗਤ ਇਹਨੇ ਲੱਕੜਾਂ ਕੱਟਣੀਆਂ ਗੁਰੂ ਘਰ ਵਾਸਤੇ, ਸਾਰਾ ਦਿਨ ਡਿਊਟੀ ਕਰਨੀ, ਸ਼ਾਮ ਨੂੰ ਇਹਨੇ 2 ਘੰਟੇ ਮਿਹਨਤ ਕਰਕੇ ਕਿਸੇ ਦੇ ਘਰ ਵਿੱਚ ਮਾੜਾ ਮੋਟਾ ਕੰਮ ਕਰ ਕਰਕੇ ਕਿਤੇ ਪ੍ਰਸ਼ਾਦਾ ਮਿਲ ਜਾਂਦਾ ਛਕ ਲੈਂਦਾ, ਕਿਤੇ ਨਹੀਂ ਵੀ ਮਿਲਦਾ। ਚਾਰ ਚਾਰ ਦਿਨ ਭੁੱਖਾ ਵੀ ਰਹਿੰਦਾ, ਤਨ ਸੁੱਕ ਗਿਆ ਬਿਲਕੁਲ, ਹੱਡਾਂ ਦਾ ਪਿੰਜਰ ਬਣ ਗਿਆ, ਪਰ ਡਿਊਟੀ ਨਹੀਂ ਛੱਡੀ ਆਪਣੀ। ਉਵੇਂ ਜੰਗਲ ਵਿੱਚ ਜਾਣਾ, ਲੱਕੜਾਂ ਕੱਟ ਕੇ ਲੈ ਕੇ ਆਉਣੀਆਂ, ਫਿਰ ਜਾਣਾ, ਫਿਰ ਲੈ ਕੇ ਆਉਣੀਆਂ ਪ੍ਰਸ਼ਾਦਾ ਛਕਣਾ, ਨਾ ਬੜੀ ਔਖੀ ਹੈ ਸਿੱਖੀ ਕਮਾਉਣੀ, ਬੜਾ ਰਾਹ ਔਖਾ ਹੈ, ਪਰ ਕੋਈ ਵਿਰਲਾ ਹੀ ਇਸ ਰਾਹ ਤੇ ਚੱਲ ਸਕਦਾ। ਹੁਣ ਸਾਧ ਸੰਗਤ ਕਹਿੰਦਾ ਸੱਚੇ ਪਾਤਸ਼ਾਹ ਜੋ ਮਰਜ਼ੀ ਕਰ ਲਓ, ਤੇਰਾ ਦੁਆਰਾ ਨਹੀਂ ਛੱਡਣਾ, ਬਸ ਬਸ ਆਪਣੇ ਦਰਵਾਜ਼ੇ ਤੇ ਵਾ ਕੇ ਰੱਖੋ। ਹੁਣ ਸਾਰਾ ਕੁਝ ਛੱਡ ਕੇ ਆ ਗਿਆ, ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਬੁਝੇ ਨਾ ਤੇ, ਹੁਣ ਨਹੀਂ ਮੈਂ ਜਾਣਾ ਕਿਤੇ, ਪਹਿਲਾਂ ਭਟਕਦਾ ਰਿਹਾ ਬੜੇ ਥਾਵਾਂ ਤੇ ਗਿਆ, ਪਰ ਹੁਣ ਕਿਰਪਾ ਕਰ ਦਿਓ। ਪੜਿਓ ਧਾਰਨਾ, ਅਸੀਂ ਵੀ ਅਰਜ ਕਰਦੇ ਪਿਆਰ ਵਿੱਚ, ਹਿਰਦੇ ਵਿੱਚ ਧਾਰਨਾ ਵਿੱਚ, ਅੱਖਾਂ ਬੰਦ ਕਰਕੇ ਹਿਰਦੇ ਚੋਂ ਬੋਲਿਆ ਕਰੋ ਪਿਆਰਿਆ, ਫਿਰ ਵੇਖਿਓ ਆਨੰਦ ਆਉਂਦਾ। ਬਾਬਾ ਫਰੀਦ ਸਾਹਿਬ ਦਾ ਬਚਨ, ਬਾਰ ਪਰਾਇਆ ਬੈਸਣਾ, ਬਾਰ ਪਰਾਇਆ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ, ਮਹਾਰਾਜ ਜਿੰਨੀ ਮਰਜ਼ੀ ਭੈੜੀ ਸਜ਼ਾ ਦੇ ਦੇ, ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇਂ ਤਿਉਂ ਰੱਖੀ ਹੈ ਪਰ ਰੱਖੀ ਆਪਣੇ ਬੂਹੇ ਅੰਦਰ, ਭਾਵੇਂ ਪੁੱਠਾ ਕਰਕੇ ਖੂਹ ਚ ਲਟਕਾ ਦੇ ਪਰ ਲਟਕਾਈ ਆਪਣੇ ਬੂਹੇ ਦੇ ਵਿੱਚ, ਦੂਜੇ ਅੱਗੇ ਨਹੀਂ ਆਪਣੇ ਬੂਹੇ ਚ ਰੱਖੀ, ਭਾਵੇਂ ਪੁੱਠਾ ਕਰਕੇ ਖੂਹ ਚ ਲਮਕਾ ਦੇ, ਕੋਈ ਪਰਵਾਹ ਨਹੀਂ। ਇਹ ਪਿਆਰ ਵਾਲਿਆਂ ਦੀ ਗੱਲ, ਮਹਾਰਾਜ ਤੁਹਾਡੇ ਦਰ ਦੇ ਉੱਤੇ ਆ ਗਿਆ, ਬਸ ਹੁਣ ਜਾਣਾ ਨਹੀਂ, ਜੋ ਮਰਜ਼ੀ ਹੋ ਜਾਏ ਕਰ ਲਓ ਪਰਖ ਜਿੰਨੀ ਮਰਜ਼ੀ। ਤੇ ਸਾਧ ਸੰਗਤ ਜੀ, ਲੱਕੜਾਂ ਹੋਵੇ ਜਿਵੇਂ ਕੱਢਦਾ ਰਿਹਾ ਡਿਊਟੀ ਨਿਭਾਈ ਆਪਣੀ, ਹਰ ਰੋਜ਼ ਲੱਕੜਾਂ ਲੈ ਕੇ ਆਉਣੀਆਂ, ਤਨ ਸੁੱਕ ਗਿਆ, ਪਿੰਜਰ ਹੋ ਗਿਆ, ਇੱਕ ਦਿਨ ਫਿਰ ਤੁਰਦਾ ਗਾਹ ਨੂੰ ਆ, ਹਵਾ ਆਉਂਦੀ ਹੈ, ਜਿੱਧਰ ਹਵਾ ਆਵੇ ਉੱਧਰ ਨੂੰ ਲੈ ਜਾਂਦੀ ਖਿੱਚ ਕੇ, ਅੱਖਾਂ 'ਚ ਪੈ ਗਿਆ ਘੱਟਾ, ਅੱਗੇ ਸੀ ਖੂਹ, ਖੂਹ ਦੇ ਵਿੱਚ ਡਿੱਗ ਪਿਆ, ਪਾਣੀ ਸੀ ਥੋੜਾ ਲੱਕ ਲੱਕ ਪਾਣੀ, ਤੇ ਸਾਧ ਸੰਗਤ ਇਹਨੇ ਸਿਰ ਤੇ ਪੰਡ ਛੇਤੀ ਛੇਤੀ ਪੰਡ ਸੰਭਾਲ ਲਈ, ਵੀ ਲੱਕੜਾਂ ਜਿਹੜੀਆਂ ਨੇ ਛੇਤੀ ਛੇਤੀ ਬਚਾ ਲਈਆਂ, ਵੀ ਗਿੱਲੀਆਂ ਨਾ ਹੋ ਜਾਣ। ਖੂਹ ਦੇ ਵਿੱਚ ਖੜਾ ਸਿਰ ਉੱਤੇ ਲੱਕੜਾਂ ਦੀ ਪੰਡ ਚੁੱਕੀ ਹੈ, ਥੱਲੇ ਲੱਕੜਾਂ ਨਹੀਂ ਸੁੱਟੀਆਂ ਕਿ ਗੁਰੂ ਘਰ ਦੀਆਂ ਲੱਕੜਾਂ ਨੇ ਕਿਤੇ ਗਿੱਲੀਆਂ ਨਾ ਹੋ ਜਾਣ। ਜੇ ਆਪਣੇ ਵਰਗਾ ਹੁੰਦਾ ਥੱਲੇ ਪੰਡ ਸੁੱਟਦਾ ਉੱਤੇ ਆਪ ਖਲੋ ਜਾਂਦਾ ਵੀ ਕੱਪੜੇ ਤੇ ਭਿੱਜਣੋਂ ਬਚ ਜਾਣਾ, ਠੰਡ ਚ ਐਵੇਂ ਖਲੋਣਾ ਥੱਲੇ ਲੱਕੜਾਂ ਉੱਤੇ ਖਲੋਂਦਾ ਆਪ। ਪਰ ਉਹ ਸਾਡੇ ਵਰਗਾ ਥੋੜਾ ਸੀ, ਪਿਆਰ ਵਾਲਾ ਸੀ। ਸਤ ਸੰਗਤ, ਦੁਨੀਆਂ ਦੇ ਲੋਕ ਤੇ ਵੇਖਦੇ ਆ ਵੀ ਪ੍ਰਭਤਾ ਕਿੰਨੀ ਕਾ, ਸੋਭਾ ਕਿੰਨੀ ਕਾ, ਮਾਇਆ ਕਿੰਨੀ ਕਾ, ਪੈਸਾ ਕਿੰਨਾ ਕਾ। ਪਿਆਰ ਵਾਲਿਆਂ ਨੇ ਵੇਖਣਾ ਆਤਮਕ ਧਨ ਕਿੰਨਾ ਕਾ, ਬਖਸ਼ਿਸ਼ ਕਿੱਡੀ ਹੈ, ਨਿਤਨੇਮ ਕੀ ਆ, ਸੇਵਾ ਸਿਮਰਨ ਕੀ ਆ। ਸਤ ਸੰਗਤ ਜੀ, ਹੁਣ ਜਦੋਂ ਲੱਕੜਾਂ ਸਿਰ ਦੇ ਉੱਤੇ ਨੇ, ਵਾਹਿਗੁਰੂ 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 ਕਰਦਾ, ਤਾਰ ਫਿਰ ਵੀ ਜੁੜੀ ਹੋਈ ਹੈ। ਇੱਧਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹੁਣ ਖਿੱਚ ਪੈ ਗਏ, ਪਰਖਾਂ ਹੋ ਗਈਆਂ, ਸੇਵਕ ਸੇਵਕ ਬਣ ਗਿਆ, ਸੱਚਮੁੱਚ ਪਾਸ ਹੋ ਗਿਆ। ਛੇਤੀ ਛੇਤੀ ਆਸਣ ਤੋਂ ਉੱਠੇ, ਜੋੜਾ ਨਹੀਂ ਪਾਇਆ, ਛੇਤੀ ਰੱਸਾ ਲਿਆਓ ਰੱਸਾ। ਸੇਵਾਦਾਰ ਕਹਿੰਦੇ ਮਹਾਰਾਜ ਜੀ ਕਿੱਥੇ ਜਾਣਾ, ਆ ਜਾਓ ਬਸ ਛੇਤੀ। ਅੱਗੇ ਅੱਗੇ ਗੁਰੂ ਅਰਜਨ ਸਾਹਿਬ ਖੁਦ ਭੱਜੇ ਆ ਗਏ, ਇਹ ਵਿੱਚ ਖੂਹ ਦੇ ਜਾਪ ਕਰੀ ਜਾਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆ ਕੇ ਖਲੋ ਗਏ ਖੂਹ ਦੇ ਉੱਪਰ, ਆਵਾਜ਼ ਮਾਰਦੇ ਨੇ ਪਿਆਰਿਆ ਆ ਜਾ ਬਾਹਰ, ਰੱਸਾ ਸੁੱਟਿਆ। ਇਹਨੂੰ ਨਹੀਂ ਪਤਾ ਵੀ ਸਤਿਗੁਰੂ ਆਪ ਖਲੋਤੇ ਨੇ, ਲੈਂਜ ਕਰ ਲੱਕੜਾਂ ਥੱਲੇ ਸੁੱਟਦੇ ਆਪ ਆ ਜਾ। ਕਹਿਣ ਲੱਗਾ ਲੰਗਰ ਦੀਆਂ ਲੱਕੜਾਂ ਨੇ ਐਵੇਂ ਸਿੱਟਦੇ ਆ ਥੱਲੇ, ਪਹਿਲਾਂ ਲੱਕੜਾਂ ਕੱਢੋ ਮੈਂ ਫੇਰ ਨਿਕਲਾਂਗਾ ਬਾਹਰ, ਪਹਿਲਾਂ ਲੱਕੜਾਂ ਕੱਢੋ। ਲੱਕੜਾਂ ਜਿਹੜੀਆਂ ਸਾਨੂੰ ਕੱਢੀਆਂ ਤੇ ਸਾਧ ਸੰਤ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਖੁਦ ਖਲੋਤੇ ਨੇ। ਸੇਵਾਦਾਰ ਕਹਿੰਦੇ ਮਹਾਰਾਜ ਅਸੀਂ ਖਿੱਚ ਲੈਂਦੇ ਹਾਂ, ਬੜਾ ਜ਼ੋਰ ਲੱਗਣਾ। ਮਹਾਰਾਜ ਕਹਿੰਦੇ ਨਹੀਂ ਮੈਂ ਆਪ ਕੱਢਾਂਗਾ ਇਹਨੂੰ ਬਾਹਰ। ਖੁਦ ਰੱਸਾ ਫੜ ਕੇ ਬਾਹਰ ਕੱਢਿਆ, ਜਦੋਂ ਨਿਕਲਿਆ ਬਾਹਰ ਵੇਖਿਆ ਗੁਰੂ ਅਰਜਨ ਸਾਹਿਬ ਖਲੋਤੇ ਨੇ, ਚਰਨਾਂ ਤੇ ਢਹਿ ਪਿਆ, ਚਰਨਾਂ ਉੱਤੇ ਡਿੱਗਿਆ ਹੋਇਆ ਰੋਈ ਜਾਂਦਾ। ਮਹਾਰਾਜ ਨਾਲ ਮਹਾਰਾਜ ਨੇ ਗੱਲ ਨਾਲ ਲਾ ਲਿਆ, ਕਹਿੰਦੇ ਮੰਝ ਮੰਗ ਕੁਛ। ਕਹਿੰਦਾ ਬਸ ਸੱਚੇ ਪਾਤਸ਼ਾਹ ਜਿਵੇਂ ਖੂਹ ਚੋਂ ਕੱਢ ਲਿਆ ਐਵੇਂ ਭਵਜਲ ਸੰਸਾਰ ਚੋਂ ਕੱਢ ਲਿਓ, ਬਸ ਕਿਰਪਾ ਕਰ ਦਿਓ।
ਸ੍ਰੀ ਅਕਾਲ,
ਸਿੱਖੀ ਦੇ ਦਿਓ, ਆਪਣਾ ਬਣਾ ਲਓ। ਪਹਿਲਾਂ ਵੀ ਇਹੀ ਮੰਗ ਮੰਗੀ ਸੀ, ਅੱਜ ਵੀ ਉਹੀ ਮੰਗ ਮੰਗਣਾ, ਆਪਣਾ ਬਣਾ ਲਓ, ਕਿਰਪਾ ਕਰ ਦਿਓ, ਮੈਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਮਾਲਕ ਆ, ਤੇਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਲਕ, ਹੋਰ ਤੇ ਮੰਗ ਹੀ ਨਹੀਂ ਕੋਈ, ਆਪਣੇ ਰੰਗਾਂ ਚ ਰੰਗ ਲਓ। ਜਿਵੇਂ ਖੂਹ ਚੋਂ ਕੱਢਿਆ ਐਵੇਂ ਭਵ ਸਾਗਰ ਸੰਸਾਰ ਚੋਂ ਕੱਢ ਲਿਓ ਮਹਾਰਾਜ, ਕਿਰਪਾ ਕਰ ਦਿਓ, 84 ਦੇ ਗੇੜ ਚੋਂ ਕੱਢ ਲਿਓ। ਗੁਰੂ ਅਰਜਨ ਸਾਹਿਬ ਕਹਿੰਦੇ ਹੋਰ ਕੋਈ ਇੱਛਾ ਦੱਸ, ਇਹੋ ਜਿਹੀ ਕਸਵੱਟੀ ਕਿਸੇ ਹੋਰ ਨੂੰ ਨਾ ਲਾਇਓ। ਸੱਚੇ ਪਾਤਸ਼ਾਹ ਕਿਰਪਾ ਕਰੋ, ਛਾਤੀ ਨਾਲ ਲਾ ਕੇ ਕਹਿੰਦੇ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਾ। ਮਹਾਰਾਜ ਕਹਿੰਦੇ ਤੈਨੂੰ ਤਾਰਨ ਵਾਲਾ ਬੋਹਿਤ ਬਣਾ ਦਿੱਤਾ, ਤੂੰ ਤੇ ਤਰੇਗਾ ਹੀ, ਬਾਜੀ ਦੇ ਕਨੀ ਨਦਰ ਕਰੇਗਾ ਨਾ ਉਹ ਵੀ ਤਰ ਜਾਏਗਾ। ਖੁ ਸਤਨਾ
ਸਤਿਆਕਾਲ,
ਤੂੰ ਤੇ ਤਰਨਾ ਹੀ ਆ ਨਾ, ਜਿਹਦੇ ਵੱਲ ਵੇਖ ਵੀ ਲਏਗਾ ਪਿਆਰ ਨਾਲ ਉਹਦਾ ਵੀ ਜਨਮ ਮਰਨ ਕੱਟਿਆ ਜਾਏ। ਸਾਗਰ ਮੈਂ ਬੋਹਿਤ ਬੋਹਿਤ ਕਹੀਏ ਜਹਾਜ਼, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤ ਹੈ, ਤੂੰ ਗੁਰੂ ਕਾ ਬੋਹਿਤ ਹੈ, ਗੁਰੂ ਕਾ ਜਹਾਜ਼ ਹੈ, ਤੂੰ ਪਾਪੀਆਂ ਨੂੰ ਬੰਨੇ ਲਾਉਣਾ, ਚਰਨਾਂ ਤੇ ਢਹਿ ਪਿਆ ਮਹਾਰਾਜ ਬਖਸ਼ਿਸ਼ ਕਰੋ। ਇਹ ਸਿੱਖੀ ਸਿੱਖੀ ਕਮਾਉਣੀ ਹੈ ਬੜੀ ਔਖੀ, ਸਭ ਕੁਝ ਆ ਗਿਆ, ਮਾਇਆ ਵੀ ਆ ਗਈ। ਪਰਸੋਂ ਵੀ ਅਰਜ਼ ਕੀਤੀ ਸੀ, ਬਾਬਾ ਆਨੰਦ ਸਿੰਘ ਹੋਣੀ ਬਚਨ ਕਰਦੇ ਹੁੰਦੇ ਸੀ, ਭਾਈ ਸ਼ਾਹ ਨਾ ਮੰਗੋ, ਦਰਖਤ ਮੰਗੋ, ਦਰਖਤ ਮੰਗੋਗੇ ਸ਼ਾਹ ਤੇ ਆਪ ਹੀ ਆ ਜਾਣੀ। ਨਾਮ ਦੀ ਦਾਤ ਮੰਗ ਲਓ, ਗੁਰੂ ਨੂੰ ਮੰਗ ਲਓ, ਉਹਦੀਆਂ ਦਾਤਾਂ ਤੇ ਫਿਰ ਮਗਰ ਮਗਰ ਆਈ ਜਾਣਗੀਆਂ। ਸੋ ਆਓ, ਮਰ ਨੇ ਕਿਰਪਾ ਕੀਤੀ ਹੈ, ਸਾਨੂੰ ਵੀ ਸਮਾਂ ਬਖਸ਼ਿਆ, ਸਿੱਖੀ ਦੀ ਦਾਤ ਮੰਗੀਏ, ਸਿਦਕ ਮੰਗੀਏ, ਭਰੋਸਾ ਮੰਗੀਏ। ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਸਾਨੂੰ ਆਪਣੇ ਰੰਗਾਂ ਵਿੱਚ ਰੰਗੋ, ਬੰਦਗੀ ਦੀ ਦਾਤ ਝੋਲੀ ਚ ਪਾ ਦਿਓ, ਜੰਮਣ ਮਰਨ ਦਾ ਗੇੜ ਮੁਕਾ ਦਿਓ, 84 ਦਾ ਗੇੜਾ ਕੱਟ ਦਿਓ, ਇਹ ਸਮਾਂ ਮੁੜ ਮੁੜ ਕੇ ਪ੍ਰਾਪਤ ਨਹੀਂ ਹੋਣਾ। ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼, ਮਹਾਨ ਕਿਰਪਾ, ਜੋ ਪ੍ਰਬੰਧਕਾਂ ਦਾ ਦਿਨ ਰਾਤ ਦਾ ਉਦਮ ਉਪਰਾਲਾ ਹੋਇਆ, ਸੋ ਇਹ ਸਮਾਗਮ ਸੱਚੇ ਪਾਤਸ਼ਾਹ ਨੇ ਬਖਸ਼ੇ ਨੇ। ਇੱਕ ਦੀਵਾਨ ਜੋ ਕਿ ਪਰਸੋਂ ਦਾ 6 ਨਵੰਬਰ ਦਾ ਦਿਨ ਦਾ ਪਿੰਡ ਕੌੜੇ ਘੁਮਾਣਾ ਦੇ ਲਾਗੇ, ਜਿੱਥੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਸ਼ ਰਾੜਾ ਸਾਹਿਬ ਵਾਲੇ
ਉਹਨਾਂ ਦਾ ਜਨਮ ਸਥਾਨ ਹੈ ਦਾਸ ਨੇ ਜਿਨ੍ਹਾਂ ਦੀ ਸੰਗਤ ਕੀਤੀ ਹੈ ਪਿੰਡ ਕੌੜੇ ਛੋਟਾ ਜਿਹਾ ਨਗਰ ਹੈ ਤੇ ਛੋਟਾ ਜਿਹਾ ਸਾਡੇ ਵਾਸਤੇ ਤੇ ਬਹੁਤ ਵੱਡਾ ਉੱਥੇ ਮਹਾਂਪੁਰਖਾਂ ਦਾ ਜਨਮ ਹੋਇਆ ਸੰਤ ਬਾਬਾ ਕਰਮ ਸਿੰਘ ਜੀਆਂ ਦਾ ਤੇ ਉੱਥੇ ਪਰਸੋਂ ਦਾ ਉਹਨਾਂ ਦੀ ਬਰਸੀ ਮਨਾਈ ਜਾ ਰਹੀ ਆ ਅੱਜ ਦਿਨ ਦਾ ਵੀ ਪ੍ਰੋਗਰਾਮ ਸੀ ਕੱਲ੍ਹ ਦਾ ਵੀ ਹੈ ਤੇ ਦਾਸ ਨੇ ਪਰਸੋਂ ਨੂੰ ਜਾਣਾ ਪਿੰਡ ਕੌੜੇ ਘੁਮਾਣਾ ਦੇ ਲਾਗੇ ਦਿਨ ਦਾ ਦੀਵਾਨ ਹੈ 6 ਨਵੰਬਰ ਦਾ ਸਮਾਂ ਜਿਹੜਾ ਉਹਦਾ 12 ਤੋਂ 3 ਵਜੇ ਤੱਕ ਹੈ ਸੰਗਤ ਪਹੁੰਚ ਕੇ ਲਾਹਾ ਲਵੇ 8, 9, 10 ਆਦਮਪੁਰ ਦੁਆਬਾ ਜਲੰਧਰ ਜ਼ਿਲ੍ਹੇ ਦੇ ਵਿੱਚ ਪੈਂਦਾ ਕਸਬਾ ਆਦਮਪੁਰ ਦੁਆਬਾ ਉੱਥੇ 3 ਦੀਵਾਨ ਹਨ 8, 9, 10 ਜੋ ਦਸੰਬਰ ਦੇ 8, 9, 10 ਨਵੰਬਰ ਦੇ ਇਸੇ ਨਵੰਬਰ ਦੇ ਹਨ ਉੱਥੇ ਵੀ ਸੰਗਤ ਪਹੁੰਚ ਕੇ ਲਾਹਾ ਪ੍ਰਾਪਤ ਕਰੇ ਔਰ ਕੱਲ੍ਹ ਤੋਂ ਫਰੀਦਕੋਟ ਸ਼ਹਿਰ ਵਿੱਚ ਰਾਤ ਦੇ 3 ਦੀਵਾਨ ਨੇ ਸ਼ਹਿਰ ਫਰੀਦਕੋਟ ਸਮਾਂ ਥੋੜ੍ਹਾ ਜਿਹਾ ਘੱਟ ਗਿਆ ਇਸ ਇਲਾਕੇ ਦੇ ਵਿੱਚ ਵੀ ਮੈਂ ਵੇਖਿਆ ਕਈ ਪਿੰਡ ਜਾਂਦੇ ਨੇ ਸਮਾਂ ਦਿਓ ਪਰ ਯਤਨ ਇਹੀ ਕੀਤਾ ਜਾਇਆ ਕਰੇਗਾ ਵੀ ਸਾਲ ਵਿੱਚ 1 ਸਮਾਗਮ ਨਹੀਂ ਤੇ 2 ਸਮਾਗਮ ਇੱਕ ਜਗ੍ਹਾ ਸਾਂਝੀ ਜਗ੍ਹਾ ਤੇ ਸਾਰੀ ਸੰਗਤ ਰਲ ਮਿਲ ਕੇ ਉਦਮ ਉਪਰਾਲਾ ਕਰਿਆ ਕਰੋ ਇਕੱਲੇ ਇਕੱਲੇ ਪਿੰਡ ਇਕੱਲੇ ਇਕੱਲੇ ਸ਼ਹਿਰ ਵਿੱਚ ਦੀਵਾਨ ਨੇ ਇੰਨਾ ਸਮਾਂ ਨਹੀਂ ਹੁੰਦਾ ਸਾਰੀ ਸੰਗਤ ਨੂੰ ਟਾਈਮ ਦੇਣਾ ਹੁੰਦਾ ਸੋ ਸਮਾਂ ਘਟਣ ਕਰਕੇ 1 ਜਾਂ 2 ਸਮਾਗਮ ਸਾਲ ਵਿੱਚ ਸੰਗਤਾਂ ਲਾਹਾ ਪ੍ਰਾਪਤ ਕਰਿਆ ਕਰੋ ਉਦਮ ਉਪਰਾਲਾ ਸਮਾਗਮ ਤੇ ਇਹ ਜਿਹੜਾ ਸਾਰੀ ਸੰਗਤ ਨੇ ਉਦਮ ਉਪਰਾਲੇ ਸਹਿਯੋਗ ਦੇ ਕੇ ਕੀਤਾ ਸਾਰਾ ਤੇ ਭਾਈ ਕੁਲਵੀਰ ਸਿੰਘ ਹੋਣਾ ਦਾ ਉਦਮ ਉਪਰਾਲਾ ਇਹ ਹੈ ਵੀ ਇਹਨਾਂ ਨੇ ਕਾਫੀ ਅੰਮ੍ਰਿਤ ਸੰਚਾਰ ਪਹਿਲਾਂ ਵੀ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਅੰਮ੍ਰਿਤ ਸੰਚਾਰ ਹੋਏ ਆ ਕਿਤੇ 100 ਪ੍ਰਾਣੀ ਕਿਤੇ 200 ਪ੍ਰਾਣੀ ਕਿਤੇ 300 ਪ੍ਰਾਣੀ ਘਰ ਘਰ ਜਾ ਕੇ ਬੇਨਤੀਆਂ ਕਰਕੇ ਇਹ ਸੋਹਣਾ ਉਦਮ ਹੈ ਸ਼ਲਾਘਾ ਯੋਗ ਹੈ ਸਤਿਗੁਰ ਇਸੇ ਤਰ੍ਹਾਂ ਮੇਹਰ ਰੱਖਣ ਤੇ ਇਹ ਮੇਰੀ ਬੇਨਤੀ ਹੈ ਵੀ ਸੰਗਤ ਵੀ ਵੱਧ ਚੜ੍ਹ ਕੇ ਉਦਮ ਕਰੇ ਜਿਹੜੇ ਜਿਹੜੇ ਅੰਮ੍ਰਿਤਧਾਰੀ ਨੇ ਤੇ ਸਾਧ ਸੰਗਤ ਉਹ ਅੰਮ੍ਰਿਤ ਛਕਾਉਣ ਵਾਸਤੇ ਸੰਗਤਾਂ ਨੂੰ ਪ੍ਰੇਰਿਆ ਕਰੋ ਜੇ ਅੱਜ ਗਿਣਤੀ ਸਿੱਖਾਂ ਦੀ 2.5 ਕਰੋੜ ਆ 2.5 ਕਰੋੜ ਦੇ ਵਿੱਚੋਂ ਜੇ 70 ਲੱਖ ਵੀ ਅੰਮ੍ਰਿਤਧਾਰੀ ਸਿੰਘ ਆ ਜੇ ਸਾਰੇ ਜਣੇ ਇੱਕ ਇੱਕ ਨੂੰ ਅੰਮ੍ਰਿਤ ਛਕਾਉਣ ਤੇ ਵੇਖੋ ਫਿਰ ਦੁੱਗਣੇ ਹੋ ਗਏ ਜੇ ਸਾਰੇ ਡਿਊਟੀ ਸਮਝਣ ਆਪਣੀ ਵੀ ਸਾਡਾ ਵੀ ਫਰਜ਼ ਆ ਸੀ ਇੱਕ ਨੂੰ ਛਕਾਉਣਾ ਇੱਕ ਇੱਕ ਨੂੰ ਜੇ ਸਾਰੇ ਅੰਮ੍ਰਿਤਧਾਰੀ ਅੰਮ੍ਰਿਤ ਛਕਾਉਣ ਕਿੱਥੇ ਗੱਲ ਜਾਏਗੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਭਾਈ ਉਹ ਹੋਰਾਂ ਨੂੰ ਪ੍ਰੇਰੋ ਸਾਡਾ ਸਾਰਿਆਂ ਦਾ ਫਰਜ਼ ਆ ਸਾਰਿਆਂ ਦੀ ਡਿਊਟੀ ਆ ਸੋ ਦਾਸ ਦਾ ਸਰੀਰ ਕਈ ਵਾਰੀ ਸਾਥ ਨਹੀਂ ਦਿੰਦਾ ਉਦਮ ਜੀ ਤੇ ਇੰਨਾ ਕਰਦਾ ਹੈ ਵੀ ਦਿਨ ਵਿੱਚ 4 ਦੀਵਾਨ ਹੋਣ ਦਿਨ ਵਿੱਚ 4 ਅੰਮ੍ਰਿਤ ਸੰਚਾਰ ਹੋਣ ਪਰ ਸਰੀਰ ਕਈ ਵਾਰੀ ਜਿਵੇਂ ਗੱਡੀ ਤੇ ਕਰਦਾ ਸਫ਼ਰ ਕਰੀਏ ਤੇ ਗੱਡੀ ਵੀ ਖਰਾਬ ਹੋ ਜਾਵੇ ਫਿਰ ਕੀ ਕਰੀਏ ਮਨ ਤੇ ਕਰਦਾ ਪਰ ਗੱਡੀ ਨਹੀਂ ਸਾਥ ਦਿੰਦੀ ਹੁਣ ਲੋਕ ਤੇ ਬੁੱਢੇ ਹੋ ਕੇ ਵੀ ਕਈ ਬੁੱਢੇ ਨਹੀਂ ਹੁੰਦੇ ਮੈਂ ਵੇਖੇ ਨੇ ਕਈ ਉਮਰ ਤੇ ਹੈ ਬੁੱਢੇ ਵਾਲੀ ਪਰ ਉਹ ਬੁੱਢੇ ਹੁੰਦੇ ਨਹੀਂ ਬੁੱਢੇ ਹੋ ਕੇ ਵੀ ਤੇ ਮੇਰੀ ਉਮਰ ਨਹੀਂ ਬੁੱਢੇ ਵਾਲੀ ਪਰ ਮੈਂ ਪਹਿਲਾਂ ਹੀ ਬੁੱਢਾ ਹੋ ਗਿਆ ਉਮਰ ਜਿਹੜੀ ਆ ਉਮਰ ਭਾਵੇਂ ਘੱਟ ਆ ਤੇ ਸਰੀਰ ਇੱਦਾਂ ਜਿੱਦਾਂ ਬੁੱਢਿਆਂ ਵਾਂਗੂ ਦਾ ਤੁਰਨ ਵੇਲੇ ਵੀ ਉੱਠਣ ਵੇਲੇ ਵੀ ਬਹਿਣ ਵੇਲੇ ਵੀ ਮੈਨੂੰ ਕਹਿਣਗੇ ਤੁਸੀਂ ਬੁੱਢਿਆਂ ਵਾਂਗੂ ਤੁਰਦੇ ਹੋ ਜੀ ਤੁਸੀਂ ਬੁੱਢਿਆਂ ਮੈਨੂੰ ਸਿੰਘ ਸਾਡੇ ਕਹਿਣਗੇ ਮੈਂ ਕਹਾਂ ਮੈਂ ਜਦੋਂ ਤੁਰੇ ਨਹੀਂ ਜਾਂਦਾ ਮੈਂ ਤੁਰਾਂਗਾ ਹੁਣ ਕੁਛ ਸਰੀਰ ਸਾਥ ਨਾ ਦੇਣ ਕਰਕੇ ਆਪ ਜੀ ਦੇ ਚਰਨਾਂ 'ਚ ਪੂਰੀ ਹਾਜ਼ਰੀ ਨਹੀਂ ਭਰ ਸਕਦਾ ਫਿਰ ਵੀ ਇਹ ਹੁਣ ਹੈ ਇਸੇ ਕਰਕੇ ਹੀ ਆ ਵੀ 3-3, 4-4 ਦੀਵਾਨ ਪਹਿਲਾਂ ਹਾਜ਼ਰੀ ਭਰਦਾ ਰਿਹਾ ਤੇ ਕੁਝ ਸਫ਼ਰ ਦੀ ਥਕਾਵਟ ਜਿਹੜੀ ਹੈ ਇਸ ਕਰਕੇ ਭਾਵੇਂ ਕੋਈ ਤਕੜੇ ਤੋਂ ਤਕੜਾ ਸਰੀਰ ਵੀ ਹੋਵੇ ਪਰ ਜਦੋਂ ਅਸੀਂ ਦਿਨ ਰਾਤ ਸਫ਼ਰ ਵਿੱਚ ਹੀ ਰਵਾਂਗੇ ਬੇਟਾਈਮਾਂ ਖਾਣਾ ਹੈ ਤੇ ਬੇਟਾਈਮਾਂ ਹੀ ਸੌਣਾ ਜੀ ਕੋਈ ਖਾਣ ਦਾ ਸਮਾਂ ਨਹੀਂ ਕੋਈ ਸੌਣ ਦਾ ਸਮਾਂ ਨਹੀਂ ਗੱਡੀ ਦੇ ਵਿੱਚ ਸਫ਼ਰ ਹੀ ਸਫ਼ਰ ਹੋਵੇ ਦਿਨ ਰਾਤ ਤੇ ਫਿਰ ਸਰੀਰ ਵੀ ਕੀ ਕਰੇਗਾ ਇੱਥੋਂ ਚਲੋ ਰੋਜ਼ ਦਾ 300-300 ਕਿਲੋਮੀਟਰ ਸਫ਼ਰ ਹੈ ਤੇ ਫਿਰ ਤੁਹਾਨੂੰ ਪਤਾ ਹੀ ਹੈ ਭਾਵੇਂ ਕੋਈ ਤਕੜਾ ਵੀ ਹੋਵੇ ਤੇ ਉਹਦਾ ਹਾਲ ਇਹੀ ਹੋ ਜਾਂਦਾ ਸੋ ਸਤ ਸੰਗਤ ਮਾਰ ਦੀ ਕਿਰਪਾ ਨਾਲ ਜਿੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ 2-2, 3-3 ਘੰਟੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਭਾਈ 1 ਘੰਟਾ ਮਾਈਕ 'ਚ ਬੋਲਣਾ 8 ਘੰਟੇ ਕਈ ਚਲਾਉਣ ਦੇ ਬਰਾਬਰ ਸਰੀਰ ਦਾ ਜ਼ੋਰ ਲੱਗਦਾ ਸਤ ਸੰਗਤ ਫਿਰ 3-3 ਘੰਟੇ ਸਮਾਂ ਹਾਜ਼ਰੀ ਆਪ ਜੀ ਦੇ ਚਰਨਾਂ 'ਚ ਭਰਦੇ ਰਹੀਦਾ ਜਿਵੇਂ ਸਤਿਗੁਰਾਂ ਨੇ ਮਿਹਰ ਕੀਤੀ ਆ ਉਵੇਂ ਜਿਵੇਂ ਮਹਾਂਪੁਰਖਾਂ ਦੀਆਂ ਅਸੀਸਾਂ ਨੇ ਆਪ ਜੀ ਦੀ ਕਿਰਪਾ ਹੈ ਸੋ ਇਸੇ ਤਰ੍ਹਾਂ ਮਰਜ ਮਿਹਰ ਰੱਖਣ ਜੁੜੇ ਰਹੀਏ ਵੱਧ ਤੋਂ ਵੱਧ ਅੰਮ੍ਰਿਤ ਛਕੋ ਗੁਰੂ ਕੇ ਜਹਾਜ਼ੇ ਚੜੋ ਇਹੀ ਆਪ ਜੀ ਦੇ ਚਰਨਾਂ ਵਿੱਚੋਂ ਭੇਟਾ ਮੰਗੀ ਦੀ ਆ ਕਈ ਪ੍ਰੇਮੀ ਬਹੁਤ ਪ੍ਰਚਾਰ ਕਰਦੇ ਨੇ ਉਹਨਾਂ ਕੋਲੋਂ ਹੋਰ ਤੇ ਕੋਈ ਗੱਲ ਲੱਭਦੀ ਨਹੀਂ ਇਹ ਤੇ ਬਾਬੇ ਜੀ ਕਿ 1,00,000 ਰੁਪਈਆ ਲੈਂਦੇ ਨੇ ਫੇਰ ਆਉਂਦੇ ਨੇ ਤੇ ਮੈਂ ਕਈ ਵਾਰੀ ਸੰਗਤ ਨੂੰ ਸਟੇਜਾਂ ਤੋਂ ਅਰਜ਼ ਕਰਦਾ ਹੁੰਦਾ ਵੀ ਮੈਨੂੰ ਕੋਈ ਉਹ ਬੰਦਾ ਵਿਖਾਇਓ ਜੇ ਜਿਹਨੇ ਕਿਹਾ ਹੋਵੇ ਵੀ ਸਾਥੋਂ ਕਦੇ ਭੇਟਾ ਮੰਗੀ ਹੈ ਕਦੇ ਕਿਸੇ ਤੋਂ ਮੰਗ ਨਹੀਂ ਮੰਗੀ ਜਾਂਦੀ ਆਪਣੀ ਮਰਜ਼ੀ ਨਾਲ ਜੋ ਸੰਗਤ ਦੀ ਇੱਛਾ ਹੁੰਦੀ ਸੇਵਾ ਕਰਦੀ ਸਦਾ ਹੀ ਅੱਜ ਦੀ ਗੱਲ ਨਹੀਂ ਜਦੋਂ ਤੋਂ ਵੀ ਮਾਰਗ ਦੀ ਕਿਰਪਾ ਨਾਲ ਸੇਵਾ ਮਾਰਗ ਲੈ ਰਹੇ ਨੇ ਕਦੇ ਕੋਈ ਮੰਗ ਨਹੀਂ ਮੰਗੀ ਜਾਂਦੀ ਆਪਣੀ ਮਰਜ਼ੀ ਨਾਲ ਤੁਹਾਡੇ ਰਿਸ਼ਤੇਦਾਰ ਕੈਨੇਡਾ 'ਚ ਹੋਣਗੇ
ਇੰਗਲੈਂਡ 'ਚ ਹੋਣਗੇ, ਉੱਥੇ ਵੀ ਮੈਂ ਗਿਆ ਅਤੇ ਉੱਥੇ ਵੱਡੀਆਂ ਵੱਡੀਆਂ ਸਟੇਜਾਂ ਦੇ ਉੱਤੇ ਸਾਥ ਸਾਥ ਬੜੇ ਬੜੇ ਰੋਡ ਜਾਮ ਹੋ ਗਏ। ਕਈ ਵਾਰੀ ਇੰਨੀ ਜ਼ਿਆਦਾ ਸੰਗਤ ਦਾ ਰਸ਼ ਹੋਇਆ ਸੀ ਕੈਨੇਡਾ ਦੇ ਮਾਲਟਨ ਗੁਰਦੁਆਰਾ ਟੋਰਾਂਟੋ ਵਿੱਚ ਕਿ ਉੱਥੇ ਪਹਿਲੀ ਵਾਰੀ ਉਹਨਾਂ ਨੇ ਗੱਲ ਦੱਸੀ ਵੀ ਸਾਡੇ ਇੱਥੋਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਐਡਾ ਵੱਡਾ ਇਕੱਠ ਹੋਇਆ। ਗੁਰਦੁਆਰਿਆਂ ਵਿੱਚ ਕਿਤੇ ਥਾਂ ਨਹੀਂ ਸੀ, ਬਾਹਰ ਖੁੱਲ੍ਹੇ ਗਰਾਊਂਡ ਵਿੱਚ ਇੱਥੇ ਸੰਗਤ ਬੈਠੀ ਹੋਏਗੀ ਕੈਨੇਡਾ ਤੋਂ ਕੁਛ, ਅਤੇ ਉੱਥੇ ਜਦੋਂ ਸਮਾਗਮ ਹੋਇਆ ਸੀ ਉੱਥੇ ਵੀ ਕਦੇ ਕੈਨੇਡਾ ਦੀਆਂ ਸਟੇਜਾਂ 'ਤੇ ਜਾਂ ਕਿਤੇ ਬਾਹਰਲੇ ਦੇਸ਼ਾਂ ਵਿੱਚ ਵੀ ਕਦੇ ਮੰਗ ਨਹੀਂ ਮੰਗੀ ਜਾਂਦੀ ਵੀ ਆਹ ਕਰੋ ਜੀ, ਸੇਵਾ ਕਰੋ ਜੀ, ਅਸੀਂ ਉੱਥੇ ਆਹ ਬਣਾ ਰਹੇ ਹਾਂ ਜੀ। ਅਤੇ ਨਾਲੇ ਆਪ ਜੀ ਨੂੰ ਪਤਾ ਵੀ ਆ ਜਿਹੜੇ ਪਰਮੇਸ਼ਰ ਦੁਆਰ ਸਾਹਿਬ ਜਾਂਦੇ ਨੇ ਉੱਥੇ ਬਣ ਵੀ ਸਾਰਾ ਕੁਝ ਰਿਹਾ, ਪਰ ਕਦੇ ਇਹ ਗੱਲ ਨਹੀਂ ਕਹੀਦੀ ਵੀ ਸੇਵਾ ਕਰੋ। ਸਭ ਤੋਂ ਵੱਡੀ ਭੇਟਾ ਇਹੀ ਮੰਗੀ ਦੀ ਹੈ ਵੀ ਜਿੱਥੇ ਜਾਈਏ ਵੱਧ ਤੋਂ ਵੱਧ ਸੰਗਤ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਇਹੀ ਭੇਟਾ ਮੰਗੀ ਦੀ ਵੀ ਅੰਮ੍ਰਿਤ ਛਕੋ। ਤੇ ਮਰ ਦੀ ਕਿਰਪਾ ਨਾਲ ਇੱਥੇ ਵੀ ਅੰਮ੍ਰਿਤ ਸੰਚਾਰ ਹੋ ਰਹੇ ਨੇ, ਜਿੱਥੇ ਜਿੱਥੇ ਸੰਗਤ ਆਵਾਜ਼ ਮਾਰਦੀ ਹੈ ਤੇ ਮਰ ਦੀ ਕਿਰਪਾ ਨਾਲ ਹਾਜ਼ਰੀ ਭਰੀਦੀ ਹੈ। ਤੇ ਕਈ ਲੋਕ ਆਪੋ ਆਪਣੀ ਮਤ ਅਨੁਸਾਰ ਪ੍ਰਚਾਰ ਕਰਦੇ ਨੇ, ਜਿਹੜੇ ਕਿ ਮੇਨ ਕਾਰਨ ਕੋਈ ਗੱਲ ਵਿੱਚੋਂ ਨਹੀਂ ਹੁੰਦੀ, ਸਿਰਫ ਉਹ ਹੈ ਅੰਦਰਲੀ ਈਰਖਾ ਜਿਹੜੀ ਚੜ੍ਹਦੀ ਕਲਾ ਬਰਦਾਸ਼ਤ ਨਾ ਕਰਨੀ। ਤੁਸੀਂ ਵੇਖਦੇ ਹੀ ਹੋ ਗੁਆਂਢੀ ਗੁਆਂਢੀ ਨੂੰ ਨਹੀਂ ਚੱਲਦਾ, ਇਹ ਹੁੰਦਾ ਹੀ ਆਮ ਕਰਕੇ ਗੁਰਦੁਆਰਿਆਂ ਦੀਆਂ ਕਮੇਟੀਆਂ ਆਪਸ ਵਿੱਚ ਉਹਨਾਂ ਦੇ ਝਗੜੇ ਹੋਏ ਰਹਿੰਦੇ ਨੇ, ਸਾਡਾ ਵੀ ਇਹੀ ਕੰਮ ਹੋਇਆ ਪਿਆ, ਬਸ ਸਾਡੇ ਵਾਲਾ ਹੀ ਲਾਣਾ ਜਿਹੜਾ ਉਹ ਬਰਦਾਸ਼ਤ ਨਹੀਂ ਕਰਦੇ ਵੀ ਕਿਉਂ ਇੱਦਾਂ ਹੋ ਰਿਹਾ ਜੀ। ਪਰ ਹੈ ਤਾਂ ਸਿੱਖੀ ਦਾ ਪ੍ਰਚਾਰ ਭਾਵੇਂ ਕੋਈ ਕਰੇ, ਦਾਸ ਸਦਾ ਸਟੇਜ ਤੋਂ ਅਰਜ ਕਰਦਾ ਹੁੰਦਾ, ਉਹ ਰਾਗੀਆਂ ਦਾ, ਉਹ ਢਾਡੀਆਂ ਦਾ, ਉਹ ਮਹਾਂਪੁਰਸ਼ਾਂ ਦਾ, ਉਹ ਕਥਾ ਵਾਚਕਾਂ ਦਾ ਡਟ ਕੇ ਸਤਿਕਾਰ ਕਰਿਆ ਕਰੋ ਜਿਹੜੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਦੇ ਨੇ, ਸਭ ਦਾ ਹੀ ਸਤਿਕਾਰ ਕਰੋ।
ਸਤਿ ਸ੍ਰੀ ਅਕਾਲ।
ਸਵਾਓ ਮਰ ਦੀ ਕਿਰਪਾ ਨਾਲ ਸਮਾਗਮ ਹੋ ਰਹੇ ਨੇ, ਚੜ੍ਹਦੀ ਕਲਾ ਨਾਲ ਲਾਹ ਪ੍ਰਾਪਤ ਕਰੋ। ਬਾਕੀ ਇੱਕ ਬੇਨਤੀ ਛੋਟੀ ਜਿਹੀ ਹੋਰ, ਮੈਨੂੰ ਕੁਛ ਪਤਾ ਲੱਗਿਆ ਸੀ, ਕਹਿੰਦੇ ਕਈ ਪ੍ਰੇਮੀ ਅਗਰਾਹੀ ਇਕੱਠੀ ਕਰਦੇ ਨੇ ਜਿਵੇਂ ਕਿ ਮਾਇਆ ਘਰ ਘਰ ਜਾ ਕੇ ਉੱਥੇ ਜੀ ਸੇਵਾ ਭੇਜਣੀ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ, ਉਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ, ਜਿੱਥੇ ਜਿੱਥੇ ਕਿਤੇ ਵੀ ਸੰਗਤ ਆਵਾਜ਼ ਮਾਰੇ ਜਿਵੇਂ ਕਣਕ ਦੀ ਸੇਵਾ ਜਾਂ ਲੰਗਰ ਚੱਲਦੇ ਨੇ, ਲੰਗਰਾਂ ਦੀ ਸੇਵਾ ਚੱਲਦੀ ਆ, ਜਾਂ ਜਿੱਦਾਂ ਹੁਣ ਭੁਚਾਲ ਪੀੜਤ ਜਿਹੜੇ ਨੇ ਇੱਧਰ ਕਸ਼ਮੀਰ ਦੇ ਵਿੱਚ ਪਾਕਿਸਤਾਨ ਦੇ ਵਿੱਚ, ਉਹਨਾਂ ਵਾਸਤੇ ਰਾਸ਼ਨ ਪਾਣੀ ਜਿਹੜਾ ਜਿਵੇਂ ਹੁਣ ਵੀ ਉੱਥੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਤੋਂ ਦੋ ਤਿੰਨ ਦਿਨ ਬਾਅਦ ਗੱਡੀਆਂ ਜਾਣੀਆਂ ਨੇ, ਸਮਾਨ ਸਾਰਾ ਇਕੱਠਾ ਹੋ ਰਿਹਾ, ਗੱਡੀਆਂ ਭਰ ਕੇ ਉੱਥੇ ਲੋੜਵੰਦਾਂ ਨੂੰ ਕੰਬਲ ਵੰਡੇ ਜਾਣਗੇ ਜਾਂ ਜੋ ਜੋ ਵੀ ਸੇਵਾ ਹੈ, ਉਹ ਜਿੱਥੇ ਜਿੱਥੇ ਸੰਗਤ ਆਵਾਜ਼ ਮਾਰਦੀ ਉੱਥੋਂ ਉੱਥੋਂ ਸੇਵਾ ਜਾਂਦੀ ਹੈ। ਬਾਕੀ ਜਿਹੜਾ ਕੋਈ ਕਵੇ ਵੀ ਦੋ ਚਾਰ ਜਣੇ ਇਕੱਠੇ ਹੋ ਕੇ ਕਹਿਣ ਅਸੀਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਾਸਤੇ ਗ੍ਰਾਹੀ ਕਰਨੇ ਆ ਜੀ, ਮਾਇਆ ਦਿਓ ਜੀ, ਆਹ ਦਿਓ ਜੀ, ਇਹਦੇ ਤੋਂ ਸੰਗਤ ਨੇ ਜ਼ਰੂਰ ਸੁਚੇਤ ਰਹਿਣਾ, ਉਹ ਆਪ ਜੀ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਦੇ ਪ੍ਰਬੰਧਕਾਂ ਨਾਲ ਜ਼ਰੂਰ ਉੱਥੇ ਫੋਨ 'ਤੇ ਗੱਲ ਕਰਕੇ ਜਾਂ ਕਿਵੇਂ ਨਾ ਕਿਵੇਂ ਪਤਾ ਕਰਨਾ। ਕਈ ਲੋਕ ਇੱਦਾਂ ਦੇ ਨੇ ਜਿਹੜੇ ਸਤਸੰਗ ਨਾਮ ਵਰਤ ਕੇ ਅਤੇ ਘਰ ਘਰ ਜਾ ਕੇ ਗ੍ਰਾਹੀਆਂ ਕਰਦੇ ਨੇ, ਉਹਦਾ ਜ਼ਰੂਰ ਗੁਰੇਜ ਕਰਨਾ, ਧਿਆਨ ਰੱਖਣਾ ਸੰਗਤ ਨੇ। ਇੱਦਾਂ ਕੋਈ ਮੰਗ ਨਹੀਂ ਮੰਗੀ ਜਾਂਦੀ, ਨਾ ਕਦੇ ਸਟੇਜ ਤੋਂ ਅਤੇ ਨਾ ਕਿਤੇ ਅੱਗੇ ਪਿੱਛੇ। ਸੋ ਸਰਬ ਸੰਗਤਾਂ ਦਾ ਧੰਨਵਾਦ, ਜਿੱਥੋਂ ਜਿੱਥੋਂ ਪਹੁੰਚ ਕੇ ਲਾਹ ਪ੍ਰਾਪਤ ਕਰ ਰਹੇ ਹੋ, ਬਹੁਤ ਸੰਗਤਾਂ ਦਾ ਇਕੱਠ ਹੈ, ਸੱਚੇ ਪਾਤਸ਼ਾਹ ਦੀ ਮਿਹਰ ਹੈ, ਰੌਣਕਾਂ ਲੱਗੀਆਂ ਨੇ, ਇਸੇ ਤਰ੍ਹਾਂ ਸਦਾ ਲੱਗਦੀਆਂ ਰਹਿਣ, ਵਧਾਈਆਂ ਮਿਲਦੀਆਂ ਰਹਿਣ, ਹਰ ਸੱਚੇ ਤਖਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਸਤਸੰਗਤ ਦਾ ਮੇਲਾ ਲੱਗਿਆ, ਹੁਣ ਸਦਾ ਵਾਸਤੇ ਰੌਣਕਾਂ ਲੱਗੀਆਂ ਰਹਿਣ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਲੱਖ ਲੱਖ ਵਧਾਈਆਂ, ਉਹਨਾਂ ਨੂੰ ਹੋਈਆਂ ਭੁੱਲਾਂ ਦੀ ਖਿਮਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ
ਜਿਨੀ ਨਾਮ ਧਿਆਇਆ ਗਏ ਸਤਿ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ।